ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਹੇ, ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆਂ ਮੋਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇ ਭੇਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਛਤਰ ਚਬਰ ਤਖਤ ਦੇ ਮਾਲਕ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਕਿ ਹਰ ਰੋਜ਼ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਸ੍ਰੀ ਜਪ ਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਸਰਵਣ ਕਰਦੇ ਆ ਰਹੇ ਹੋ। ਅੱਜ 25 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰਾਂ ਨੇ ਇਸ ਬਚਨ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਵਰਣਨ ਕੀਤਾ ਹੈ। ਇੰਨਾ ਕੁਝ ਉਹ ਦਾਨ ਕਰਦਾ, ਇਤਨਾ ਉਹ ਦਿੰਦਾ ਹੈ, ਜਿਨ੍ਹਾਂ ਨੇ ਉਸ ਦਾਤ ਨੂੰ ਵੇਖ ਲਿਆ ਜਦੋਂ ਉਹ ਵੰਡ ਰਿਹਾ ਹੈ, ਲਗਾਤਾਰ ਦੇਈ ਜਾ ਰਿਹਾ ਹੈ। ਦੋ ਤਰ੍ਹਾਂ ਦੇ ਮਨੁੱਖ ਨੇ, ਇੱਕ ਉਹ ਨੇ ਜਿਵੇਂ ਇੱਕ ਆਦਮੀ ਦੂਜੇ ਦੇ ਹੱਥ ਵਿੱਚ ਕੋਈ ਚੀਜ਼ ਫੜਾਉਂਦਾ, ਤਾਂ ਉਹ ਜਿਹੜੀ ਚੀਜ਼ ਫੜਾ ਰਿਹਾ ਉਹਨੂੰ ਪਕੜਦੇ ਨੇ, ਉਹਨੂੰ ਵੇਖਣ ਲੱਗ ਪੈਂਦੇ ਨੇ, ਉਹਦੇ ਨਾਲ ਜੁੜ ਜਾਂਦੇ ਨੇ। ਇੱਕ ਉਹ ਨੇ ਜਦੋਂ ਹੱਥਾਂ ਵਿੱਚ ਕਿਸੇ ਤੋਂ ਕੁਝ ਲੈਂਦੇ ਨੇ ਉਹ ਦੇਣ ਵਾਲੇ ਦਾ ਹੱਥ ਵੀ ਨਾਲ ਫੜ ਲੈਂਦੇ ਨੇ। ਫਿਰ ਹੋਰ ਵੀ ਉਸ ਤੋਂ ਅੱਗੇ ਨੇ ਜਿਹੜੇ ਉਸ ਨੂੰ ਵੇਖ ਵੀ ਲੈਂਦੇ ਨੇ। ਤਾਂ ਇੱਥੇ ਦੁਨੀਆਂ ਵਿੱਚ ਵੀ ਦੋ ਕਿਸਮ ਦੇ ਲੋਕ ਹਨ, ਇੱਕ ਉਹ ਜਿਹੜੇ ਨਿਰੰਤਰ ਰੱਬ ਤੋਂ ਦਾਤਾਂ ਲਈ ਜਾ ਰਹੇ ਨੇ, ਇਹ ਨਹੀਂ ਕਿ ਉਹ ਦਿਨ ਮਹੀਨੇ ਵਿੱਚ ਇੱਕ ਵਾਰੀ ਦਾਤਾਂ ਵੰਡਦਾ ਹੈ ਜਾਂ ਦਿਨ ਵਿੱਚ ਇੱਕ ਵਾਰੀ, ਨਹੀਂ। ਜੇ ਉਹ ਆਪਣੀ ਦਾਤ ਨੂੰ ਇੱਕ ਪਲ ਵਾਸਤੇ ਵਿੱਚੋਂ ਖਿੱਚ ਲਏ, ਇੱਕ ਪਲ ਵਾਸਤੇ ਬੰਦੇ ਦੇ ਜੀਵਨ ਵਿੱਚੋਂ, ਤਾਂ ਆਦਮੀ ਉੱਥੇ ਮਿੱਟੀ ਦੀ ਢੇਰੀ ਹੈ, ਉਹਦੇ ਕੋਲ ਕੁਝ ਵੀ ਨਹੀਂ। ਤਾਂ ਉਹ ਇਸ ਤਰ੍ਹਾਂ ਦਾ ਉਹ ਦਾਤਾ ਨਹੀਂ ਕਿ ਕਦੀ ਕਦੀ ਦਿੰਦਾ ਹੈ ਸਾਲ ਬਾਅਦ ਜਾਂ ਮਹੀਨੇ ਬਾਅਦ, ਨਿਰੰਤਰ ਇੱਕ ਟੱਕ ਦੇਈ ਜਾ ਰਿਹਾ ਹੈ। ਪਰ ਆਮ ਤੌਰ 'ਤੇ ਬੰਦਾ ਜਿਹੜੀ ਚੀਜ਼ ਮਿਲੀ ਹੈ ਉਹਨੂੰ ਵੇਖ ਕੇ ਉਹਦੇ ਵਿੱਚ ਹੀ ਡੁੱਬ ਜਾਂਦਾ ਹੈ, ਉਹਦੇ ਨਾਲ ਹੀ ਜੁੜ ਜਾਂਦਾ ਹੈ। ਤਾਂ ਜਿਨ੍ਹਾਂ ਨੇ, ਹੁਣ ਕੌਣ ਵੇਖ ਸਕਦੇ ਨੇ ਕਿ ਦੇਣ ਵਾਲਾ ਵੀ ਕੋਈ ਹੈ, ਜਿਨ੍ਹਾਂ ਨੂੰ ਗੁਰੂ ਨੇ ਜਗਾ ਦਿੱਤਾ। ਕੱਲ੍ਹ ਦੀ ਪੌੜੀ ਵਿੱਚ ਆਇਆ ਸੀ ਕਿ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਉਹ ਕਿੰਨਾ ਕੁ ਮਹਾਨ ਹੈ ਜਿਹੜੇ ਉੱਚੇ ਉੱਠ ਗਏ। ਉੱਚੇ ਉੱਠਣ ਦਾ ਮਤਲਬ ਕੋਈ ਉਚਾਈ ਨਹੀਂ, ਉੱਚੇ ਉੱਠਣ ਦਾ ਮਤਲਬ ਇੱਕ ਜੀਵਨ ਇਹ ਹੈ ਜਿਵੇਂ ਆਪਾਂ ਸਵੇਰੇ ਉੱਠੇ ਹਾਂ, ਇੱਥੇ ਖਾਣ ਪੀਣ ਦਾ ਜਿਹੜਾ ਧਿਆਨ ਹੈ, ਵੇਖਣ ਦਾ, ਗੱਲ ਕਰਨੀ, ਸੁਣਨਾ, ਬੋਲਣਾ, ਧਨ ਕਮਾਉਣਾ, ਧਨ ਬਾਰੇ ਸੋਚਦੇ ਰਹਿਣਾ, ਇੱਧਰ ਉੱਧਰ ਦੌੜਨਾ, ਇਹ ਇੱਕ ਜੀਵਨ ਹੈ। ਪਰ ਜਿਹੜੇ ਇਹਦੇ ਤੋਂ ਉੱਚੇ ਉੱਠ ਗਏ, ਯਾਨੀ ਕਿ ਇਹਦੇ ਇਹ ਵੀ ਕਰੇ ਕੀਤਾ ਲੋੜ ਮੁਤਾਬਕ, ਪਰ ਇਹਦੇ ਤੋਂ ਪਾਰ ਨਿਕਲ ਗਏ, ਉੱਚੇ ਉਚਾਈ ਵੱਧ ਗਈ ਉਹਨਾਂ ਦੀ, ਤਾਂ ਜਦੋਂ ਉੱਚੇ ਉੱਠੇ ਤਾਂ ਕੁਦਰਤੀ ਤੌਰ ਤੇ, ਤਾਂ ਹੀ ਗੁਰੂ ਸਾਹਿਬ ਨੇ ਜਿੱਥੇ ਵੱਡਾ ਸ਼ਬਦ ਆਉਂਦਾ ਹੈ ਰੱਬ ਵਾਸਤੇ, ਉੱਥੇ ਉਹਦੇ ਸੇਵਕਾਂ ਵਾਸਤੇ ਵੀ ਬੜਾ ਮਹਾਨ ਸ਼ਬਦ ਆਉਂਦਾ। ਜਿੱਥੇ ਉਹ ਆਪ ਵੱਡਾ ਹੈ ਉੱਥੇ ਉਹਦੇ ਸੇਵਕ ਵੀ ਵੱਡੇ ਨੇ। ਕਿਉਂ? ਵੱਡੇ ਦਾ ਮਤਲਬ ਉਹ ਐਸ ਖਾਕੀ ਜੀਵਨ ਤੋਂ ਜਿਹੜਾ ਖਾਕ ਦਾ ਬਣਿਆ, ਜਿਹੜਾ ਮਿੱਟੀ ਦਾ ਬਣਿਆ ਹੋਇਆ, ਇਹਨੂੰ ਮਾਤ ਲੋਕ ਕਹਿੰਦੇ ਨੇ ਜਿੱਥੇ ਅਸੀਂ ਰਹਿੰਦੇ। ਮਾਤ ਦਾ ਮਤਲਬ ਮਿੱਟੀ ਹੁੰਦਾ ਹੈ। ਵੈਸੇ ਮਾਤਾ ਸ਼ਬਦ ਜਿਹੜਾ ਹੈ ਇਹ ਬੜੀਆਂ ਚੀਜ਼ਾਂ ਦੇ ਵਿੱਚੋਂ ਨਿਕਲਿਆ। ਮਾਤਾ ਸ਼ਬਦ ਮਾਤਾ ਧਰਤ ਤਾਂ ਕਿਹਾ, ਧਰਤੀ ਜਿਹੜੀ ਜਿਹਦੇ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਹੈ। ਤਾਂ ਜਿਹੜੇ ਲੋਕ, ਇਹ ਮਾਤ ਲੋਕ ਹੈ। ਮਾਤ ਲੋਕ ਦਾ ਮਤਲਬ ਮਿੱਟੀ ਦਾ ਲੋਕ। ਇੱਥੇ ਸਭ ਕੁਝ ਮਿੱਟੀ ਹੈ, ਹੈ ਸਭ ਕੁਝ, ਇੱਕ ਤੋਂ ਲੈ ਕੇ ਸੌ ਤੱਕ ਮਿੱਟੀ ਹੈ। ਫਰਕ ਇੰਨਾ, ਕੁਝ ਮਿੱਟੀ ਥੱਲੇ ਵਿੱਛੀ ਹੋਈ ਹੈ, ਕੁਝ ਮਿੱਟੀ ਉਸ ਮਿੱਟੀ ਦੇ ਉੱਤੇ ਤੁਰੀ ਜਾ ਰਹੀ ਹੈ। ਕੋਈ ਮਿੱਟੀ ਸਾਂਵਲੇ ਰੰਗ ਦੀ ਹੈ, ਕੋਈ ਸਫੈਦ ਰੰਗ ਦੀ ਹੈ, ਕਿਸੇ ਮਿੱਟੀ ਵਿੱਚ ਥੋੜੀ ਜਿਹੀ ਬੁੱਧੀ ਤੀਖਣ ਪਾ ਦਿੱਤੀ ਉਸਨੇ, ਕਿਸੇ ਮਿੱਟੀ ਦਾ ਸੁਭਾਅ ਕਿਵੇਂ ਦਾ ਹੈ, ਸਭ ਕੁਝ ਮਿੱਟੀ। ਇਸ ਲਈ ਇਸ ਧਰਤੀ ਨੂੰ ਕਹਿੰਦੇ ਨੇ ਮਾਤ ਲੋਕ। ਮਾਤ ਦਾ ਅਰਥ ਮ੍ਰਿਤਕਾ, ਮ੍ਰਿਤਕਾ ਦੇ ਅਰਥ ਵੀ ਸੂਰਜ ਪ੍ਰਕਾਸ਼ ਵਿੱਚ ਮਿੱਟੀ ਕੀਤੇ ਗਏ ਨੇ। ਕਵੀ ਸੰਤੋਖ ਸਿੰਘ ਜੀ ਨੇ ਜਿੱਥੇ ਮਿੱਟੀ ਸ਼ਬਦ ਵਰਤਣਾ ਹੁੰਦਾ ਉੱਥੇ ਮ੍ਰਿਤਕਾ ਵਰਤਦੇ ਨੇ। ਇਸ ਲਈ ਮਿੱਟੀ ਦਾ ਇੱਥੇ ਸਭ ਕੁਝ ਹੈ। ਤੇ ਜਿਹੜੇ ਲੋਕ ਸ਼ਬਦ ਨਾਲ ਜੁੜੇ ਉਹ ਮਿੱਟੀ ਵਿੱਚੋਂ ਉਹਨਾਂ ਦੀ ਸੁਰਤ ਬਾਹਰ ਨਿਕਲ ਗਈ, ਉੱਪਰ ਉੱਠ ਗਈ, ਜੁੜੇ ਰਹੇ ਇੱਧਰ, ਸੰਪਰਕ ਤੇ ਬਣਿਆ ਰਿਹਾ। ਜਿਵੇਂ ਕੋਈ ਬੰਦਾ ਵਿਦੇਸ਼ ਵਿੱਚ ਬੈਠ ਕੇ ਆਪਣੇ ਕਾਰੋਬਾਰ ਦਾ ਉੱਥੋਂ ਕੰਟਰੋਲ ਕਰੀ ਜਾਂਦਾ ਹੈ ਸਿਸਟਮ ਦੇ ਰਾਹੀਂ। ਇਹ ਨਹੀਂ ਵੀ ਸਰੀਰ ਛੱਡ ਦਿੱਤਾ। ਇਹ ਸਿੱਖੀ ਵਿੱਚ ਇਹ ਗੱਲ ਨਾ ਸਮਝਣਾ ਮੇਰੇ ਕਹਿਣ ਦਾ ਮਤਲਬ, ਉੱਚੇ ਉੱਠਣ ਦਾ ਮਤਲਬ ਬਾਹਰ ਨਿਕਲਣਾ ਨਹੀਂ, ਖਿਆਲ ਰੱਖਣਾ। ਜਿਵੇਂ ਜਿਵੇਂ ਕਿ ਕੋਈ ਗੱਲਾਂ ਤੁਸੀਂ ਸੁਣਦੇ ਹੋ, ਇਸ ਤਰ੍ਹਾਂ ਨਾਮ ਜਪੋਗੇ ਤੇ ਤੁਸੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਓਗੇ, ਸਰੀਰ ਨੂੰ ਫਿਰ ਤੁਸੀਂ ਕੰਧ ਨਾਲ ਲਾ ਕੇ ਖੜਾ ਕਰ ਦਿਓ ਤਾਂ ਉਹ ਪਿਆ ਰਹੇਗਾ, ਇਹ ਕੋਈ ਯੋਗ ਦਾ ਸਿਸਟਮ ਹੋ ਸਕਦਾ ਹੈ ਜਿਹੜਾ ਗੁਰੂ ਸਾਹਿਬ ਨੇ ਸਮਝਾਇਆ? ਉਹਨਾਂ ਨੇ ਕਿਹਾ ਵੀ ਸਰੀਰ ਨਾਲ ਵੀ ਸੰਪਰਕ, ਜਿੰਨਾ ਚਿਰ ਉਹਨੇ ਵਿੱਚ ਪਾਇਆ ਤੂੰ ਬਾਹਰ ਕਿਉਂ ਨਿਕਲਦਾ ਹੈ? ਇਹ ਤਾਂ ਉਹਦੇ ਭਾਣੇ ਤੋਂ ਬਾਹਰ ਹੈ। ਜੇ ਬੰਦੇ ਦੀ ਮੌਤ ਆਈ ਹੈ ਤੇ ਉਹ ਛੱਡਣਾ ਨਹੀਂ ਚਾਹੁੰਦਾ ਤਾਂ ਵੀ ਭਾਣੇ ਤੋਂ ਬਾਹਰ ਹੈ, ਤੇ ਜੇ ਉਹਨੇ ਜਿੰਦ ਵਿੱਚ ਪਾਈ ਅਸੀਂ ਪਹਿਲਾਂ ਹੀ ਕੱਢਣਾ ਚਾਹੁੰਦੇ ਇਹ ਵੀ ਤਾਂ ਭਾਣੇ ਤੋਂ ਬਾਹਰ ਹੀ ਹੈ। ਤਾਂ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਸਰੀਰ ਤੋਂ ਅਲਹਿਦਾ ਹੋਣਾ, ਵਿੱਚ ਰਹਿਣਾ ਤੇ ਵੱਖਰੇ ਰਹਿਣਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਰਬ ਨਿਵਾਸੀ ਸਦਾ ਅਲੇਪਾ, ਅਲੇਪ ਦਾ ਮਤਲਬ ਹੁੰਦਾ ਵਿੱਚ ਵੀ ਰਹਿਣਾ ਤੇ ਪ੍ਰਭਾਵ ਰਹਿਤ ਰਹਿਣਾ, ਵਿੱਚ ਵੀ ਰਹਿਣਾ ਬਾਹਰ ਨਹੀਂ ਨਿਕਲਣਾ, ਇੱਥੇ ਰਹਿਣਾ, ਜਿਵੇਂ ਗਰਮੀ ਦੇ ਵਿੱਚ ਰਹਿਣਾ ਪਰ ਆਪਣੀ ਠੰਡ ਦਾ ਪ੍ਰਬੰਧ ਕਰ ਲੈਣਾ ਜਿੱਥੇ ਗਰਮੀ ਅੰਦਰ ਨਾ ਆ ਸਕੇ। ਤਾਂ ਸਤਿਗੁਰਾਂ ਨੇ ਇਹਨੂੰ ਮਾਤ ਲੋਕ ਮਿੱਟੀ ਤੋਂ, ਖਾਕ ਤੋਂ, ਪਦਾਰਥ ਤੋਂ ਜਿਹੜੀ ਸਾਡੇ ਅੰਦਰ ਇੱਕ ਨੂਰ ਹੈ, ਸੁਰਤ ਪਾਈ ਹੋਈ ਹੈ, ਉਹਨੂੰ ਜਿਹੜਾ ਚੁੱਕਣ ਦਾ ਤਰੀਕਾ ਹੈ ਵਿੱਚੋਂ, ਉਹਨੂੰ ਇਸ ਮਿੱਟੀ ਨਾਲੋਂ ਜਿਹੜਾ ਵੱਖਰਾ ਕਰਨਾ ਹੈ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਿਹਾ ਨਾ ਨਾਮ ਜਪ, ਸ਼ਬਦ ਨਾਲ ਜੁੜ, ਨਿਤਨੇਮ ਕਰ, ਗੁਰਬਾਣੀ ਕਰ, ਉਹ ਕੀ ਕਰਦਾ ਹੈ? ਸ਼ਬਦ ਜਿਹੜਾ ਹੈ ਸਾਡੇ ਜੀਵਨ ਦੇ ਦੋ ਹਿੱਸੇ ਕਰ ਦਿੰਦਾ ਹੈ, ਖਾਕ ਨੂੰ ਵੱਖਰਾ ਕਰ ਦਿੰਦਾ ਹੈ ਤੇ ਜਿੰਦ ਨੂੰ ਵੱਖਰਾ ਕਰ ਦਿੰਦਾ ਹੈ। ਫਿਰ ਜਿੰਦ ਵਾਲਾ ਬੰਦਾ ਜਿਹੜਾ ਉਹ ਸਰੀਰ ਦਾ ਕੰਮ ਵੀ ਕਰੀ ਜਾਂਦਾ ਹੈ ਤੇ ਸਰੀਰ ਦੇ ਕਿਸੇ ਦੁੱਖ ਸੁੱਖ ਤੋਂ ਵੀ ਪਾਰ ਹੀ ਰਹਿੰਦਾ ਹੈ, ਸਰੀਰ ਦੇ ਪ੍ਰਭਾਵ ਉਹਦੇ ਤੇ ਨਹੀਂ ਪੈਂਦੇ। ਉਹ ਫਿਰ ਸਰੀਰ ਨਾਲ ਕੋਈ ਕਰਮ ਵੀ ਕਰੇ ਤੇ ਉਸ ਕਰਮ ਦਾ ਉਹਦੇ ਮਨ ਤੇ ਕੋਈ ਛਾਪ ਨਹੀਂ ਪੈਂਦੀ, ਕੋਈ ਪਰਛਾਵਾਂ ਨਹੀਂ ਪੈਂਦਾ, ਉਹਨੂੰ ਕਹਿੰਦੇ ਨੇ ਬੰਦਾ ਛੁੱਟ ਗਿਆ ਹੈ, ਜੀਵਨ ਮੁਕਤ ਹੋ ਗਿਆ ਹੈ। ਉਹਨੂੰ ਕਹਿੰਦੇ ਨੇ ਗੁਰਬਾਣੀ ਵਿੱਚ ਇਸ ਆਦਮੀ ਦੇ ਬੰਧਨ ਖੁੱਲ ਗਏ ਸਾਰੇ। ਉਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਹਦੇ ਦੁੱਖਾਂ ਦਾ ਔਰ ਪਾਪਾਂ ਦਾ ਨਾਸ਼ ਹੋ ਗਿਆ। ਜਿਵੇਂ ਪਿੱਛੇ ਆਪਾਂ ਕਈ ਦਿਨ ਵਿਚਾਰਿਆ ਕਿ ਸੁਣਿਆ ਦੁੱਖ ਪਾਪ ਕਾ ਨਾਸ਼ ਬਾਹਰ ਨਿਕਲ ਗਿਆ ਇਹਦੇ ਵਿੱਚੋਂ। ਤਾਂ ਜਿਹੜੇ ਲੋਕਾਂ ਦੀ ਅੱਖ ਇਸ ਖਾਕੀ ਦੁਨੀਆਂ ਤੋਂ ਉੱਚੀ ਉੱਠ ਗਈ ਤੇ ਜਦੋਂ ਉਹਨਾਂ ਦੀ ਅੱਖ ਉੱਚੀ ਉੱਠੀ ਉਹਨਾਂ ਦਾ ਗਿਆਨ ਵੀ ਬਦਲ ਗਿਆ। ਜਿਵੇਂ ਕਲਾਸ ਤਬਦੀਲ ਹੁੰਦੀ ਤੇ ਗਿਆਨ ਬਦਲ ਜਾਂਦਾ, ਬੰਦੇ ਦੀ ਜਾਣਕਾਰੀ ਹੋਰ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਤਾਂ ਜਦੋਂ ਉੱਪਰ ਉੱਠ ਕੇ ਵੇਖਿਆ ਕਿ ਬੜੀ ਹੈਰਾਨੀ ਭਰੀ ਇੱਕ ਘਟਨਾ ਵੇਖੀ ਇਸ ਜੀਵਨ ਦੇ ਅੰਦਰ, ਬਈ ਅਕਾਲ ਪੁਰਖ ਲਗਾਤਾਰ ਸਾਨੂੰ ਕਈ ਕੁਝ ਦੇਈ ਜਾ ਰਿਹਾ ਹੈ ਜਿਹੜਾ ਪਹਿਲਾਂ ਨਹੀਂ ਸੀ ਦਿਸਦਾ। ਤਾਂ ਹੀ ਸ਼ਬਦ ਨਿਕਲੇ ਉਹਨਾਂ ਤੋਂ ਗੁਰਬਾਣੀ ਵਿੱਚ, ਤਾਂ ਹੀ ਇਹ ਸ਼ਬਦ ਨਿਕਲੇ ਕਿ ਕਹੋ ਨਾਨਕ ਹਮ ਲੂਣ ਹਰਾਮੀ। ਲੂਣ ਹਰਾਮੀ ਦਾ ਮਤਲਬ ਕੀ ਹੁੰਦਾ? ਜਾਂ ਭਾਈ ਗੁਰਦਾਸ ਜੀ ਨੇ ਕਿਹਾ ਮੈਂ ਜੇ ਹਾਂ ਨਾ ਅਕਿਰਤ ਕਾਣ, ਜਾਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਦੇ ਇੱਕ ਸ਼ਬਦ ਵਿੱਚ ਕਿਹਾ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹਰਾਮ ਖੋਰ ਕਿਸ ਨੂੰ ਕਹਿੰਦੇ ਨੇ? ਹਰਾਮ ਖੋਰ ਉਹਨੂੰ ਕਹਿੰਦੇ ਜਿਹੜਾ ਲਈ ਜਾਏ ਤੇ ਜਾਣੇ ਨਾ ਵੀ ਲਿਆ ਹੈ, ਲਈ ਜਾਏ ਤੇ ਆਕੀ ਵੀ ਰਵੇ। ਇਹ ਕਿਹਨਾਂ ਨੂੰ ਪਤਾ ਲੱਗਾ? ਜਿਨ੍ਹਾਂ ਨੇ ਉੱਚੇ ਉੱਠ ਕੇ ਵੇਖਿਆ ਵੀ ਅਸੀਂ ਤਾਂ ਲੂਣ ਹਰਾਮੀ ਹਾਂ, ਕਹੋ ਨਾਨਕ ਹਮ ਲੂਣ ਹਰਾਮੀ ਦੇਈ ਜਾ ਰਹੇ ਹਾਂ। ਆ ਸਵਾਸ ਥੋੜਾ ਜਿਹਾ ਬੰਦ ਹੋਵੇ ਕਿੰਨੀ ਭੱਜ ਦੌੜ ਹੁੰਦੀ ਹੈ, ਸਵਾਸ ਚਲਾ ਰਿਹਾ ਲਗਾਤਾਰ, ਵਿੱਚ ਸੰਭਾਲੀ ਜਾ ਰਿਹਾ, ਪਰ ਕਿੱਥੇ ਸਾਡੀ ਜਿਹੜੀ ਸੋਚ ਹੈ ਉਹਦੇ ਉੱਤੇ ਪਦਾਰਥ ਦੀ ਜਿਹੜੀ ਹੈ ਮਿੱਟੀ ਦੇ ਢੇਰ ਲੱਗ ਗਏ ਨੇ, ਉਹਦੀ ਅੱਖ ਹੀ ਕੋਈ ਨਹੀਂ ਖੁੱਲਦੀ, ਉੱਥੇ ਜੰਮ ਗਈ ਹੈ। ਧਿਆਨ ਜਿਹੜਾ ਮਿੱਟੀ ਵਿੱਚ ਹੀ ਜੰਮ ਗਿਆ, ਖਾਕ ਵਿੱਚ, ਮਾਇਆ ਵਿੱਚ, ਦਿਸ ਦੇ ਜਗਤ ਦੇ ਵਿੱਚ, ਉੱਥੋਂ ਤੋੜਨਾ ਹੈ ਇਸਨੂੰ। ਇਹ ਪ੍ਰਯੋਜਨ ਜੇ ਗੁਰਦੁਆਰੇ ਦਾ, ਗੁਰਦੁਆਰੇ ਦਾ ਪ੍ਰਯੋਜਨ ਇਹ ਕਿ ਬੰਦੇ ਨੂੰ ਖਾਕ ਵਿੱਚੋਂ ਕੱਢਣਾ ਹੈ। ਤੁਸੀਂ ਸੁਣਿਆ ਹੋਵੇਗਾ ਗੁਰੂ ਨਾਨਕ ਦੇਵ ਜੀ ਗਏ ਤੇ ਰਾਹ ਵਿੱਚ ਇੱਕ ਥੋੜੀ ਜਿਹੀ ਨਾਲੀ ਸੀ, ਉਹਦੇ ਵਿੱਚ ਇੱਕ ਕੀੜਾ ਸੀ, ਬਿੱਛੂ ਜਿਸ ਨੂੰ ਕਹਿੰਦੇ, ਤੇ ਭਾਈ ਮਰਦਾਨਾ ਜੀ ਪਿੱਛੇ, ਉਹਨਾਂ ਨੇ ਇੱਕ ਛੋਟੀ ਲਈ, ਛੋਟੀ ਜਿਹੀ ਤੀਲਾ, ਉਹਨੂੰ ਬਾਹਰ ਕੱਢਦੇ ਨੇ। ਜਿਵੇਂ ਕੀੜੇ ਨੂੰ ਬਾਹਰ ਕੱਢਣਾ ਹੋਵੇ ਉਹਦੇ ਅੱਗੇ ਤੀਲਾ ਲਾਉਣਾ ਪੈਂਦਾ, ਉਹਨੂੰ ਬਾਹਰ ਕੱਢਦੇ ਗੁਰੂ ਸਾਹਿਬ ਉਹਨੂੰ ਬਾਹਰ ਕੱਢ ਕੇ ਜਦੋਂ ਉਹਨਾਂ ਨੇ ਰੱਖਿਆ ਕਿਨਾਰੇ ਦੇ ਉੱਤੇ, ਉਹ ਫਿਰ ਵਿੱਚ ਧੱਕੇ ਨਾਲ ਫਿਰ ਵਿੱਚ ਵੜ ਗਿਆ, ਕਿਉਂਕਿ ਉਹਦੀ ਬੜੇ ਚਿਰ ਦੀ ਸਾਂਝ ਉਸ ਗੰਦੀ ਨਾਲੀ ਨਾਲ, ਉਹ ਨਿਕਲਣ ਵਾਸਤੇ ਰਾਜੀ ਨਹੀਂ। ਭਾਈ ਮਰਦਾਨਾ ਵਿਚਾਰੇ ਪਿੱਛੇ ਥੱਕੇ ਟੁੱਟੇ ਸਫ਼ਰ ਦੇ, ਪਰ ਗੁਰੂ ਨੂੰ ਸਮਰਪਿਤ, ਗੁਰੂ ਦੇ ਪਿਆਰ ਵਿੱਚ ਜਿਉਣ ਵਾਲੇ ਕੌਤਕ ਵੇਖ ਰਹੇ ਨੇ ਆਪਣੇ ਗੁਰੂ ਨਾਨਕ ਦੇ। ਨਾ ਤਾਂ ਕਹਿੰਦੇ ਨੇ ਵੀ ਨਾ ਕਰੋ ਇਸ ਤਰ੍ਹਾਂ, ਪਰ ਵਿੱਚੋਂ ਵਿੱਚੋਂ ਮਨ ਕਹਿੰਦਾ ਹੈ ਵੀ ਇਸ ਗੁਰੂ ਨੇ ਪਤਾ ਨਹੀਂ ਕੀ ਕਰਨਾ ਹੈ। ਬੰਦਿਆਂ ਨੂੰ ਤੇ ਕੱਢਦਾ ਸੀ, ਅੱਜ ਕੀੜਿਆਂ ਨੂੰ ਵੀ ਕੱਢਣ ਲੱਗ ਪਿਆ ਹੈ। ਪੁੱਛਿਆ, ਮਹਾਰਾਜ ਇਹ ਕੀੜੇ ਨੂੰ ਬਾਹਰ ਕਿਉਂ ਕੱਢਦੇ ਹੋ? ਤੇ ਜਦੋਂ ਤੁਸੀਂ ਕੱਢਦੇ ਹੋ ਅੱਗੋਂ ਡੰਗ ਮਾਰਦਾ ਹੈ, ਅੱਗੋਂ ਉਹ ਮੂੰਹ ਖੋਲਦਾ ਡੰਗ ਮਾਰਨ ਵਾਸਤੇ, ਉਹ ਕ੍ਰੋਧਿਤ ਹੋ ਰਿਹਾ ਹੈ, ਤਾਂ ਉਹਨੂੰ ਕੱਢਦੇ ਹੋ ਫਿਰ ਵਿੱਚ ਤਿਲਕ ਜਾਂਦਾ, ਫਿਰ ਡਿੱਗ ਜਾਂਦਾ ਹੈ। ਸਤਿਗੁਰਾਂ ਨੇ ਕਿਹਾ ਮਰਦਾਨਿਆਂ ਇਹਦੀ ਮਜਬੂਰੀ ਹੈ ਡਿੱਗਣਾ, ਸਾਡੀ ਮਜਬੂਰੀ ਹੈ ਕੱਢਣਾ, ਦੋਵਾਂ ਦੀ ਡਿਊਟੀ ਲੱਗੀ ਹੋਈ ਹੈ। ਅਸੀਂ ਆਪਣੀ ਡਿਊਟੀ ਨਹੀਂ ਛੱਡ ਸਕਦੇ। ਮੈਨੂੰ ਜਦੋਂ ਰੱਬ ਨੇ ਘੱਲਿਆ, ਉਹਨਾਂ ਨੇ ਕਿਹਾ ਤੂੰ ਕੱਢ, ਇਹਦੀ ਕੀ ਡਿਊਟੀ ਰੱਬ ਨੇ ਲਾਈ ਸੀ? ਗੰਦਗੀ ਵਿੱਚ ਡਿੱਗਣਾ, ਇਸ ਨਾਲੀ ਵਿੱਚ ਵਿਕਾਰਾਂ ਵਿੱਚ ਡਿੱਗਣਾ, ਇਹਦੀ ਰੱਬ ਨੇ ਡਿਊਟੀ ਲਾਈ ਸੀ? ਕਹਿਣ ਲੱਗੇ ਨਹੀਂ, ਇਹਦੀ ਡਿਊਟੀ ਨਹੀਂ ਸੀ ਲਾਈ, ਇਹ ਡਿਊਟੀ ਗਲਤ ਕਰ ਰਿਹਾ ਹੈ, ਇਹਦੀ ਰੱਬ ਨੇ ਇਸ ਤਰ੍ਹਾਂ ਦੀ ਡਿਊਟੀ ਨਹੀਂ ਸੀ ਲਾਈ, ਫਿਰ ਵਿੱਚ ਕਿਉਂ ਡਿੱਗਦਾ ਹੈ? ਕਹਿਣ ਲੱਗੇ ਕਈ ਜਨਮਾਂ ਦਾ ਵਿੱਚ ਜੂ ਰਿਹਾ ਗੰਦ ਦੇ, ਇਸ ਕਰਕੇ ਗੰਦ ਵਿੱਚੋਂ ਇਹਨੂੰ ਹੁਣ ਖੁਸ਼ਬੂ ਆਉਣ ਲੱਗ ਪਈ ਹੈ, ਤੇ ਜਿਹੜਾ ਇਹਨੂੰ ਉੱਥੋਂ ਕੱਢਦਾ ਉਹਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਵੇਖਣ ਵਿੱਚ ਆਉਂਦਾ ਹੈ। ਕਈ ਸਰੀਰ ਗੁਰਦੁਆਰੇ ਵਿੱਚ ਵੀ ਆਉਂਦੇ ਨੇ, ਸੱਚ ਜਾਣੋ ਜਦੋਂ ਅੰਦਰ ਐਂਟਰੀ ਕਰਦੇ ਨੇ, ਕੀਰਤਨ ਤੇ ਕਥਾ ਉਹਨਾਂ ਨੂੰ ਚੁੱਭਦਾ ਹੈ, ਵੱਜਦਾ ਉਹਨਾਂ ਦੇ ਮਨ ਨੂੰ, ਚੋਟ ਕਰਦਾ ਹੈ, ਦੌੜਦੇ ਨੇ ਜਲਦੀ ਨਿਕਲ ਜਾਈਏ, ਇਹ ਵੇਖਣ ਵਿੱਚ ਆਉਂਦਾ ਹੈ। ਕਿਉਂਕਿ ਉਹ ਵਿਰੋਧੀ ਹੈ ਉਹਨਾਂ ਦੇ ਸਿਸਟਮ ਦਾ, ਉਹਦੇ ਨਾਲ ਉਹਨਾਂ ਦਾ ਜੀਵਨ ਦੀ ਜਿਹੜੀ ਪਿਛਲੇ ਅਭਿਆਸ ਨੇ ਪੁਰਾਣੇ, ਉਹਦੇ ਨਾਲ ਸਹਿਮਤ ਨਹੀਂ ਹੋ ਰਿਹਾ, ਉਹਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਦਾ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ, ਉੱਥੇ ਜਾ ਕੇ ਬੈਠ ਗਏ। ਉੱਥੇ ਕੀ ਹੈ? ਉਹ ਹੀ ਹੈ ਜਿਹੜਾ ਸਾਰਾ ਦਿਨ ਚੱਲਣਾ ਹੈ, ਹੋਰ ਕੁਝ ਵੀ ਨਹੀਂ ਹੈ। ਉੱਥੇ ਕੋਈ ਨਾ ਕੋਈ ਸੰਸਾਰ ਦੀ ਗੱਲ ਹੋਵੇਗੀ। ਇਹ ਤਰੀਕਾ ਗੁਰੂ ਸਾਹਿਬ ਨੇ ਦਿੱਤਾ ਸੀ ਕਿ ਸਾਰਾ ਦਿਨ ਤੇ ਬੰਦੇ ਨੇ 22 ਘੰਟੇ ਤੇ ਸੰਸਾਰੀ ਹੋ ਰਹਿਣਾ, ਘੱਟੋ ਘੱਟ 2 ਘੰਟੇ ਤਾਂ ਟੁੱਟੇ ਸੰਸਾਰ ਨਾਲੋਂ ਆਦਮੀ, ਜੇ ਉਹਨੇ ਠੀਕ ਜਿਉਣਾ ਤੇ ਸਰੀਰਕ ਤੌਰ ਤੇ 22 ਘੰਟੇ ਤਾਂ ਉਹਨੇ ਰਹਿਣਾ ਹੀ ਹੈ, ਇਸੇ ਊੜ ਜਲੂੜ ਦੇ ਵਿੱਚ, ਇਸੇ ਗੱਲਬਾਤ ਵਿੱਚ, ਇਸੇ ਝੂਠ ਵਿੱਚ, ਹੇਰਾ ਫੇਰੀ ਵਿੱਚ 22 ਘੰਟੇ ਤੇ ਰਹਿਣਾ ਹੀ ਹੈ। ਤੇ ਚਲੋ 2 ਘੰਟੇ ਦਾ ਕਨੈਕਸ਼ਨ ਤੋੜੀਏ ਸੰਸਾਰ ਨਾਲੋਂ, ਤਾਂ ਕਿਹਾ ਸੀ ਸਵੇਰ ਦਾ ਜਿਹੜਾ ਅੰਮ੍ਰਿਤ ਵੇਲਾ ਹੈ ਵੀ 2 ਘੰਟੇ ਤਾਂ ਉਹਦੋਂ ਟੁੱਟੇ, ਥੋੜਾ ਜਿਹਾ ਦਾ ਬੈਲੈਂਸ ਬਣ ਜਾਏ। ਪਰ ਉਹ ਸਤਿਗੁਰੂ ਕਹਿੰਦੇ ਕਿ ਉੱਥੇ ਜਾ ਕੇ ਉਹਨਾਂ ਦਾ ਮਨ ਨਹੀਂ ਟਿਕਦਾ, ਉੱਥੋਂ ਦੌੜਦੇ ਨੇ ਭੱਜਦੇ ਨੇ, ਉੱਥੇ ਨਹੀਂ ਟਿਕਦਾ। ਤੇ ਫਿਰ ਤਾਂ ਬਹੁਤੇ ਧਾਰਮਿਕ ਥਾਵਾਂ ਨੂੰ ਵੀ ਇਹ ਪ੍ਰਬੰਧ ਕਰਨਾ ਪਿਆ, ਬਹੁਤੇ ਧਾਰਮਿਕ ਉਪਦੇਸ਼ਕਾਂ ਨੂੰ ਵੀ ਇਹ ਪ੍ਰਬੰਧ ਕਰਨਾ ਪਿਆ ਵੀ ਜੇ ਭੀੜ ਇਕੱਠੀ ਕਰਨੀ ਹੈ ਤੇ ਜੋ ਕੁਝ ਉਹਨਾਂ ਨੂੰ ਚਾਹੀਦਾ ਉਹ ਸੁਣਾਓ ਤੁਸੀਂ, ਤਾਂ ਇਹ ਰਹਿਣਗੇ ਇੱਥੇ। ਇਹ ਸੁਣਾਉਣ ਵਾਲਿਆਂ ਦੀ ਦੋਵੇਂ ਗੱਲਾਂ ਨੇ, ਮਜਬੂਰੀ ਕਹਿ ਲਓ ਜਾਂ ਬੇਈਮਾਨੀ ਕਹਿ ਲਓ, ਗੱਲਾਂ ਦੋਵੇਂ ਨੇ। ਥੋੜ੍ਹੀ ਜਿਹੀ ਤੇ ਮਜਬੂਰੀ ਵੀ ਹੈ ਵੀ 4 ਬੰਦੇ ਤਾਂ ਇਕੱਠੇ ਹੋਣ, ਪਰ ਇਕੱਠੇ ਕਰ ਕਰਕੇ ਸਾਰੀ ਉਮਰ ਉਹਨਾਂ ਨੂੰ ਉਹ ਹੀ ਹਵਾ ਦੇ ਜਾਣੀ ਹੈ, ਬੇਈਮਾਨੀ ਹੈ। ਇਕੱਠੇ ਕਰਨਾ ਮਾੜਾ ਨਹੀਂ, ਸਾਰੀ ਉਮਰ ਉੱਥੇ ਖੜੇ ਕਰ ਦੇਣਾ। ਇਸ ਕਰਕੇ ਭਗਤ ਕਬੀਰ ਜੀ ਨੇ ਉਹਨਾਂ ਦੇ ਵਕਤ ਵੀ ਇਸ ਤਰ੍ਹਾਂ ਦੇ ਲੋਕ, ਰੱਬ ਦਾ ਰਾਹ ਦੱਸਣ ਵਾਲੇ, ਰੱਬ ਦੀ ਗੱਲ ਕਰਨ ਵਾਲੇ, ਇਸ ਤਰ੍ਹਾਂ ਦੇ ਲੋਕ ਉਦੋਂ ਵੀ ਹੈ ਸੀ। ਤਾਂ ਉਹਨਾਂ ਨੇ ਕਾਸ਼ੀ ਵਿੱਚ ਰਹੇ ਸਨ ਤੇ ਪੰਡਿਤ ਸਾਰੇ ਯੂਨੀਵਰਸਿਟੀ ਸੀ ਸਾਰੇ ਹਿੰਦੁਸਤਾਨ ਦੀ, ਕਾਸ਼ੀ ਵਿੱਚ ਬੜੇ ਬੜੇ ਵਿਦਵਾਨ, ਬੜੇ ਬੜੇ ਪੜ੍ਹੇ ਲਿਖੇ ਲੋਕ, ਉਹਨਾਂ ਨੇ ਕਿਹਾ ਆਇਆ ਕਰੋ, ਸੁਣਿਆ ਕਰੋ, ਸੁਣਦੇ ਰਹੇ 2-4 ਦਿਨ। ਕਬੀਰ ਜੀ ਨੇ ਕਿਹਾ ਸੁਣ ਲੈਨੇ, ਤਾਂ ਜਦੋਂ ਸੁਣਿਆ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਪੰਡਿਤ ਜੀ ਕੋਈ ਥੋੜ੍ਹਾ ਜਿਹਾ ਅੱਗੇ ਵੀ ਤੁਰੋ, ਤੁਸੀਂ ਤਾਂ ਇੱਥੇ ਗੇੜਾ ਕੱਢੀ ਜਾ ਰਹੇ ਹੋ ਇਹਨਾਂ ਚੀਜ਼ਾਂ ਦੇ ਦੁਆਲੇ, ਆਹ ਪੜ੍ਹੋ ਮੰਤਰ ਆਹ ਹੋ ਜਾਏਗਾ, ਆਹ ਕਰੋ ਆਹ ਹੋ ਜਾਏਗਾ, ਇੱਥੇ ਰੁਕੇ ਹੋਏ ਹੋ ਤੁਸੀਂ, ਅੱਗੇ ਚਲੋ ਥੋੜ੍ਹਾ ਜਿਹਾ। ਉਹਨਾਂ ਨੇ ਕਿਹਾ ਕਬੀਰ ਅੱਗੇ ਨਹੀਂ ਤੁਰਨਾ, ਇੱਥੇ ਠੀਕ, ਆਹ ਸਾਰੇ ਭੱਜ ਜਾਣਗੇ, ਗਾਹਕ ਹੀ ਇਹਦੇ ਨੇ, ਸਾਡਾ ਬਿਜ਼ਨਸ ਹੈ ਭੀੜ ਨਾਲ, ਸਾਡਾ ਬਿਜ਼ਨਸ ਰੱਬ ਨਾਲ ਨਹੀਂ ਹੈ। ਸਾਡਾ ਬਿਜ਼ਨਸ ਹੈ ਵੀ ਇੱਥੇ ਜੇਬਾਂ ਕਿੰਨੀਆਂ ਐਂਟਰੀ ਕਰਦੀਆਂ ਨੇ, ਜ਼ਿਆਦਾ ਲੋਕ ਕਿੰਨੇ ਆਉਂਦੇ ਨੇ, ਉਹਨਾਂ ਦੀ ਔਸਤਨ ਕੀ ਪੈਂਦੀ ਹੈ, ਉਹਨਾਂ ਦੀ ਗੋਲਕ ਕਿੰਨੀ ਬਣਦੀ ਹੈ। ਸਾਡਾ ਵਿਸ਼ਾ ਇਹ ਹੈ, ਸਾਡਾ ਵਿਸ਼ਾ ਇਹ ਨਹੀਂ ਕਿ ਜਿਸ ਗੁਰੂ ਨੂੰ ਵਿੱਚ ਰੱਖਿਆ ਉਹ ਕੀ ਕਹਿ ਰਿਹਾ ਹੈ। ਇਸ ਕਰਕੇ ਬਣੀ ਨਹੀਂ ਉਹਨਾਂ ਦੀ, ਵਿਰੋਧੀ ਹੋ ਗਏ। ਤਾਂ ਉਹਨਾਂ ਨੇ ਫਿਰ ਬਾਅਦ ਵਿੱਚ ਇੱਕ ਸ਼ਬਦ ਵੀ ਉਚਾਰਿਆ, ਕਹਿਣ ਲੱਗੇ ਹਮ ਗੋਰੂ ਤੁਮ ਗੁਆਰ ਗੁਸਾਈ। ਗੋਰੂ ਦਾ ਅਰਥ ਹੈ ਗਾਂ, ਗੋਰੀ ਗਾਂ ਨੂੰ ਗੋਰੂ ਕਹਿੰਦੇ ਨੇ। ਹਮ ਗੋਰੂ ਤੁਮ ਗੁਆਰ, ਗੁਆਰ ਦਾ ਅਰਥ ਹੈ ਗਾਵਾਂ ਚਰਨ ਵਾਲਾ, ਚਾਰਨ ਵਾਲਾ ਗਵਾਲਾ। ਹੇ ਪੰਡਿਤ ਜੀ, ਕਈ ਯੁਗਾਂ ਤੋਂ ਤੁਸੀਂ ਸਾਡੇ ਗਵਾਲੇ ਹੋ ਤੇ ਅਸੀਂ ਤੁਹਾਡੀਆਂ ਗਾਵਾਂ ਹਾਂ, ਤੁਸੀਂ ਸਾਨੂੰ ਚਾਰ ਰਹੇ ਹੋ, ਅੱਖਰਾਂ ਦੇ ਵਿੱਚ ਸੁਣਾ ਸੁਣਾ ਕੇ ਚੀਜ਼ਾਂ ਚਾਰੀ ਜਾ ਰਹੇ ਹੋ। ਹਮ ਗੋਰੂ ਤੁਮ ਗੁਆਰ ਗੁਸਾਈ, ਜੁਗ ਜੁਗ ਤੁਮ ਰਖਵਾਰੇ। ਪਰ ਇੱਕ ਕਬੀਰ ਜੀ ਨੇ ਗੱਲ ਕਹੀ, ਕਹਿਣ ਲੱਗੇ ਨਦੀ ਦੇ ਇਸ ਪਾਸੇ ਚਾਰੀ ਜਾਂਦੇ ਹੋ, ਕਦੀ ਪਾਰ ਵੀ ਲੈ ਕੇ ਚਲੇ ਜਾਇਆ ਕਰੋ। ਕਬਹੂ ਨਾ ਪਾਰ ਉਤਾਰ ਚਰਾਇਓ, ਤੁਸਾਂ ਸਾਨੂੰ ਇਸ ਖਾਕ ਤੋਂ, ਇਸ ਦੁਨੀਆਂ ਤੋਂ, ਇਹਨਾਂ ਪਦਾਰਥਾਂ ਤੋਂ ਪਾਰ ਦੀ ਗੱਲ ਕਦੀ ਨਹੀਂ ਦੱਸੀ। ਤੁਸੀਂ ਇੱਥੇ ਘੁੰਮੀ ਜਾ ਰਹੇ ਹੋ, ਤੁਸੀਂ ਇੱਥੇ ਭਟਕਾਏ ਜਾ ਰਹੇ ਹੋ। ਆਹ ਨਗ ਪਾਓ, ਇਸ ਵਾਰ ਪਾਓ, ਇਹ ਮਿਲ ਜਾਏਗਾ। ਆਹ ਨਗ ਲੈ ਜਾਓ 2100 ਦਾ, ਇਹਦੇ ਨਾਲ ਇਹ ਮਿਲੇਗਾ। ਆਹ ਧਾਗਾ ਬੰਨੋ, ਇਹਦੇ ਨਾਲ ਇਹ ਮਿਲ ਜਾਏਗਾ। ਕਿੱਥੇ ਸਾਨੂੰ ਕੈਦ ਕਰਕੇ ਰੱਖ ਦਿੱਤਾ ਤੁਸੀਂ? ਉਹ ਗੱਲ ਤਾਂ ਪਾਸੇ ਰਹਿ ਗਈ, ਜਿਹਦੇ ਵਾਸਤੇ ਤੁਰੇ ਸੀ ਉਹ ਤਾਂ ਰਹਿ ਗਿਆ ਵਿੱਚ ਸਭ ਕੁਝ। ਤੁਸਾਂ ਸਾਨੂੰ ਐਸੇ ਜਾਲ ਵਿੱਚ ਘੇਰਿਆ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ। ਪਾਰ ਦਾ ਮਤਲਬ ਹੈ ਦੁਨੀਆਂ ਤੋਂ ਪਾਰ, ਨਦੀ ਤੋਂ ਪਾਰ। ਕਬਹੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਇਸ ਕਰਕੇ ਤੁਸੀਂ ਠੀਕ ਨਹੀਂ ਕਰ ਰਹੇ। ਤਾਂ ਇਸ ਖਾਕ ਤੋਂ ਚੁੱਕਣ ਦੀ ਗੱਲ ਵੀ ਘੱਟ ਹੀ ਚੱਲਦੀ ਹੈ। ਜਿੱਥੇ ਖਾਕ ਦੀ ਵਿਆਖਿਆ, ਸਾਰੇ 80% 90% ਧਾਰਮਿਕ ਅਸਥਾਨਾਂ ਦੇ ਉੱਤੇ ਸੰਸਾਰ ਦੀ ਗੱਲ ਚੱਲ ਰਹੀ ਹੈ, ਸੰਸਾਰ ਦੀ ਵਿਆਖਿਆ ਸਾਰੀ। ਤੇ ਉਹਨਾਂ ਥਾਵਾਂ ਤੇ ਸੰਸਾਰਕ ਭੀੜ ਹੈ ਜਿੱਥੇ ਪਤਾ ਲੱਗ ਜਾ ਤੁਸੀਂ ਜਾਓਗੇ ਤੇ ਸੰਸਾਰ ਦੀ ਪੂੰਜੀ ਵਧੇਗੀ। ਇਹ ਇੱਕ ਵੱਖਰਾ ਵਿਸ਼ਾ, ਸੰਸਾਰ ਦੀ ਪੂੰਜੀ। ਬੰਦੇ ਦੀ ਜ਼ਰੂਰਤ ਹੈ, ਪਰ ਬੰਦੇ ਦੀ ਜ਼ਰੂਰਤ ਹੈ ਹੀ ਇਕੱਲੀ ਪੂੰਜੀ ਗੁਰਦੁਆਰੇ ਵਿੱਚੋਂ, ਹੋਰ ਨਹੀਂ। ਦੂਜੀ ਜਿਹੜੀ ਪੂੰਜੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ, ਉਹਦੇ ਨਾਲ ਬੜੇ ਘੱਟ ਲੋਕਾਂ ਦਾ ਕੋਈ ਨਾਤਾ ਰਿਸ਼ਤਾ ਹੈ, ਨਹੀਂ ਤੇ ਬਸ 10 ਗਏ, 20 ਗਏ, ਉਹਨਾਂ ਨੇ ਆ ਕੇ ਸੁਣਾਇਆ ਜੀ ਇਹ ਕਰੋ, ਉੱਥੇ ਤਾਂ ਹੋ ਗਈ ਟ੍ਰੈਫਿਕ ਜਾਮ, ਰੁਕ ਗਿਆ ਸਾਰਾ ਕੁਝ। ਬਸ ਉੱਥੇ ਇਹ ਚੱਕਰ ਹੈ। ਔਰ ਇਹ ਜਿਹੜੀ ਇੱਕ ਗੱਲ ਹੈ ਕਿ ਦਿਸ਼ਾ, ਗੁਰਮਤਿ ਪ੍ਰਚਾਰ ਦੀ ਜਿਹੜੀ ਦਿਸ਼ਾ ਹੈ, ਕਿੱਧਰ ਜਾ ਰਹੀ ਹੈ, ਸੋਚਣ ਵਾਲੀ ਗੱਲ ਹੈ। ਥੋੜਾ ਜਿਹਾ ਵਿਚਾਰਨਾ ਪਏਗਾ ਕਿ ਜਿਹੜੇ ਸਾਡੇ ਚੀਜ਼ਾਂ ਨੇ, ਸਾਡੇ ਦਾਨ ਦੀ ਦਿਸ਼ਾ ਕਿੱਧਰ ਹੈ। ਦੋ ਚੀਜ਼ਾਂ ਨੂੰ ਵਿਚਾਰ ਲਈਏ, ਜਿਹੜਾ ਅਸੀਂ ਦਾਨ ਦੇ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਨੇ ਤੇ ਨਹੀਂ ਕੱਢਣਾ ਵਿੱਚੋਂ। ਕਿੰਨੀ ਕੁ ਜ਼ਰੂਰਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਨਹੀਂ ਕੱਢਣਾ। ਉਹਦੇ ਵਿੱਚ ਤਾਂ ਰੱਖਿਆ ਕਿ ਇਹਦੇ ਵਿੱਚ ਤਾਂ ਪਏਗਾ। ਤਾਂ ਸਾਡੇ ਦਾਨ ਦੀ ਦਿਸ਼ਾ ਕਿੱਧਰ ਹੈ, ਇਹ ਦੇਣ ਵਾਲਿਆਂ ਨੂੰ ਸੋਚਣਾ ਪਏਗਾ। ਦਾਨ ਕਿੱਥੇ ਜਾ ਰਿਹਾ ਸਾਡਾ? ਸ਼ਰਧਾ ਦੀ ਕੋਈ ਹੱਦ ਹੈ? ਸਾਡੇ ਗੁਰੂ ਨੇ ਸ਼ਰਧਾ ਦੀ ਹੱਦ ਰੱਖੀ ਹੈ। ਸ਼ਰਧਾ ਕਰਨੀ ਹੈ ਤੇ ਨਾਮ ਤੇ ਕਰੀਏ, ਹੋਰ ਕਿਸੇ ਚੀਜ਼ ਤੇ ਨਹੀਂ। ਤਾਂ ਦਾਨ ਦੀ ਦਿਸ਼ਾ ਸਾਡੀ ਕੌਮ ਦੀ ਨਹੀਂ ਰਹੀ ਬਿਲਕੁਲ। ਅਸੀਂ ਠੀਕ ਥਾਂ ਤੇ ਦਾਨ ਨਹੀਂ ਦੇ ਰਹੇ। ਜਿੱਥੇ ਇਹ ਤਿੰਨ ਗੱਲਾਂ ਹੋਣ, ਖਿਆਲ ਰੱਖਣਾ, ਤਿੰਨ ਚਾਰ ਚੀਜ਼ਾਂ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਸਹੀ ਹੋਵੇ। ਵਿਚਾਰ ਦੀ ਇਕੱਲੀ ਦੀ ਗੱਲ ਨਹੀਂ, ਇਹ ਨਹੀਂ ਕਿ ਜਿਹੜਾ ਬੰਦਾ ਵਿਚਾਰ ਕਰ ਰਿਹਾ ਉਹਦੇ ਪਿੱਛੇ ਕੋਈ ਆਦਮੀ ਉਹਦੇ ਸਿਰ ਤੇ ਖੜਾ ਵੀ ਜੇ ਤੂੰ ਇਸ ਤਰ੍ਹਾਂ ਬੋਲਿਆ ਸਵੇਰੇ ਬਸ ਇਹ ਠੀਕ ਨਹੀਂ ਹੈ। ਤਾਂ ਉਹਨੂੰ ਹਰ ਰੋਜ਼ ਆਣ ਕੇ ਸਮਝਾਇਆ ਜਾਂਦਾ ਹੈ ਵੱਖਰੇ ਬੈਠ ਕੇ, ਤੂੰ ਇੱਥੇ ਗਲਤ ਬੋਲਿਆ। ਉਹ ਗੁਰਮਤਿ ਪ੍ਰਚਾਰ ਥੋੜੀ ਹੈ, ਉਹਦਾ ਗੁਰਮਤਿ ਪ੍ਰਚਾਰ ਨਾਲ ਕੋਈ ਲੈਣਾ ਦੇਣਾ ਨਹੀਂ। ਤਾਂ ਜਿੱਥੇ ਗੁਰੂ ਦੀ ਮਤ ਅਨੁਸਾਰ ਪ੍ਰਚਾਰ, ਗੁਰੂ ਕੀ ਬਾਣੀ ਕਾ ਕੀਰਤਨ, ਔਰ ਜਿੱਥੇ ਲੰਗਰ ਦੀ ਜਿਹੜੀ ਹੈ ਪ੍ਰਥਾ ਚੱਲਦੀ ਹੈ, ਜਿੱਥੇ ਦਵਾਈ ਮਿਲਦੀ ਹੈ, जिथे कमरा मिल जाता है, ये सारिया चीजा जिथे मिलदिया ने उथे असी कुछ देन लई तैयार नहीं, उथे नहीं असी तैयार। और जिथे विद्या दिती जांदी है, जिथे गुरमत की सोझी दिती जांदी है, उथे कुछ भी नहीं है। ते जिथे कोई पता ही नहीं सानू जिहड़ा असी दे रहे हैं जा किधर रहा है, किहड़े पासे है, उथे हजार हजार वाले नोट चलते ने। क्यों? क्योंकि सुखना की गल है। इत्थे गल खड़ी हो गई सिर्फ तां इह साडी मानसिकता जिहड़ी है इहदे विच असी देण वाले भी जिम्मेवार हाँ। जे कुछ लोग इन्हां चीज़ां की दुरवरतों कर रहे ने उह तां जिम्मेवार हैण, असी खुद हजारां की गिनती विच आप भी जिम्मेवार हाँ जिहड़े असी उन्हां नूं मौका दे रहे हैं। करो चोरी जिन्नी मर्जी, एक चोर हुंदा है जाके कंध पाड़नी पैंदी है, ते जे किसी चोर दे घर ही बंदा ढेर ला दे जाके भी लै तेनू रात नूं उठण दी जरूरत भी कोई नहीं, चुक के खा इत्थों जिन्ने मर्जी। तां इहदे उत्ते सानू विचार करनी चाहिए, गुरमत दे दान दी दिशा इहदे उत्ते विचार करनी चाहिए, दिशा किधर जा रही है। दूसरा है कि गुरमत दे प्रचार दी दिशा, प्रचार दी दिशा केड़ी, प्रचार ओह जिहड़ा गुरु ग्रंथ साहिब नाल मिली जांदा है, चली जांदा सच्चाई। दस पातशाहियां ने जिहड़ा प्रचार कीता है, जिहड़ा तरीका वरत्या, जिहड़ा ढंग वरत्या, तां जिन्ना चिर इह चीज़ां ठीक नहीं हुंदियां उन्ना चिर सब इह गिरावट दे जिहड़े दौर ने इसे तरह चलणगे, कोई उपाव नहीं हो सकता, किते ठीक नहीं होवेगा कुछ। क्योंकि जदों असी गलत रीतां ते तुर पए, गलत राह ते चले गए। खैर जिहड़ी बेनती आप जी नाल सांझी कर रहा सां कि गुरु साहिब ने बचन कीता, अकाल पुरख वाहगुरु जो कुछ सानू दे रहा है उन्नू वेखण दा यतन करना, उन्नू पहचानना। ते जिन्हां ने उन्नू वेख लिया किन्ना कुछ सानू दे जा रहा है, छोटे तो छोटी चीज नू वेख लैंदा जिहड़ा संतोखी व्यक्ति है, नाम नाल जुड़िया होया, तां जिहड़ा नाम नाल जुड़िया है उहदे कोल जो कुछ है उह उन्नू वेखदा है, जिहड़ा नाम तो दूर है उहनू वेखदा जो कुछ उहदे कोल नहीं है। ਇਹ ਦੋਵਾਂ ਵਿੱਚ ਬੜਾ ਵੱਡਾ ਫਰਕ ਹੈ। ਤਾਂ ਜਿਹੜੀਆਂ ਚੀਜ਼ਾਂ ਉਹਦੇ ਕੋਲ ਹੁੰਦੀਆਂ ਨੇ, ਭਾਵੇਂ ਉਹ ਇੱਕ ਸੂਈ ਹੋਵੇ, ਭਾਵੇਂ ਉਹਦੇ ਕੋਲ ਇੱਕ ਛੋਟਾ ਜਿਹਾ ਲੱਕੜ ਦਾ ਟੁਕੜਾ ਹੈ, ਭਾਵੇਂ ਉਹਦੇ ਕੋਲ ਰਹਿਣ ਵਾਸਤੇ ਇੱਕ ਝੁੱਗੀ ਹੈ, ਭਾਵੇਂ ਉਹਦੇ ਕੋਲ ਸਫ਼ਰ ਕਰਨ ਵਾਸਤੇ ਇੱਕ ਸਾਈਕਲ ਹੈ, ਤਾਂ ਉਹ ਉਹਦੇ ਬਾਰੇ ਵੀ ਤੇ ਕਹੇਗਾ ਨਾ ਵੀ ਇਹ ਤੂੰ ਮੈਨੂੰ ਦਿੱਤਾ ਹੈ, ਇਹਦੀ ਵੀ ਤੇ ਅਰਦਾਸ ਕਰਾਏਗਾ, ਇਹਦੇ ਬਾਰੇ ਵੀ ਕਹੇਗਾ। ਵੈਸੇ ਅਰਦਾਸ ਆਮ ਤੌਰ 'ਤੇ ਸੁੱਖ ਵੇਲੇ ਬੰਦਾ ਬਹੁਤ ਘੱਟ ਕਰਦਾ, ਜਦੋਂ ਮਿਲ ਜਾਂਦਾ ਕੁਝ ਮਿਲੇ ਦੀ ਅਰਦਾਸ ਬੜੀ ਘੱਟ, ਜਿਹੜਾ ਨਹੀਂ ਮਿਲਿਆ ਉਹਦੀ ਅਰਦਾਸ ਹੈ। ਤਾਂ ਜਦੋਂ ਤੁਸੀਂ ਭਗਤ ਜੀ ਦਾ ਬਚਨ ਪੜ੍ਹੋਗੇ ਤਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੇ ਅਰਦਾਸ ਵਿੱਚ ਮੰਗੀਆਂ ਸਨ ਉਹ ਅਰਦਾਸ ਬੜੀ ਹੀ ਅਜੀਬ ਹੈ, ਬੜੀ ਅਜੀਬ ਅਰਦਾਸ, ਉਹਦੇ ਨਾਲ ਦੀ ਅਰਦਾਸ ਮੇਰੇ ਖਿਆਲ ਵਿੱਚ ਪਹਿਲਾਂ ਕਦੀ ਨਹੀਂ ਹੋਈ, ਬਾਅਦ ਵਿੱਚ ਕਦੀ ਨਹੀਂ ਹੋਈ। ਪਹਿਲੀ ਅਰਦਾਸ ਸੀ ਉਹ ਕਬੀਰ ਜੀ ਦੇ ਸਮੇਂ, ਜਿਹਦੇ ਵਿੱਚ ਉਹਨਾਂ ਨੇ ਬਚਨ ਕੀਤਾ ਕਿ ਭੁੱਖੇ ਭਗਤ ਨਾ ਕੀਜੈ ਯੈ ਮਾਲਾ ਆਪਣੀ ਲੀਜੈ, ਹੋ ਮਾਂਗੋ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ। ਉਹਦੇ ਵਿੱਚ ਕੀ ਮੰਗਿਆ? ਇੱਕ ਚੁਪਾਈ ਖਾਟ ਮੰਜੀ ਮੰਗ ਲਈ, ਇੱਕ ਮੰਗੀ, ਦੋ ਨਹੀਂ ਕਹੀਆਂ। ਤਾਂ ਮੰਗਣ ਦਾ ਤਰੀਕਾ ਹੀ ਬੜਾ ਅਨੋਖਾ ਹੈ। ਅਸੀਂ ਉਸ ਸ਼ਬਦ ਦੀ ਵਰਤੋਂ ਕਰਕੇ ਕਹਿ ਦਿੰਦੇ ਹਾਂ ਵੇਖੋ ਭਗਤਾਂ ਨੇ ਵੀ ਤਾਂ ਮੰਗੇ ਨਾ, ਭਗਤਾਂ ਨੇ ਮੰਗਿਆ ਤੇ ਭਗਤਾਂ ਨੇ ਪਾਈਆ ਘਿਓ ਮੰਗਿਆ, ਅਸੀਂ ਮੰਗਿਆ ਪਾਈਆ ਕਦੀ? ਉਹਨਾਂ ਨੇ ਕਿਹਾ ਪਾਓ ਘਿਓ ਸੰਗ ਲੂਣਾ, ਪਾਈਆ ਨਹੀਂ ਮੰਗਾਂਗੇ ਅਸੀਂ, ਪਾਈਆ ਕਿੱਥੇ ਮੰਗਾਂਗੇ ਅਸੀਂ, ਤੇ ਲੋਕਾਂ ਦਾ ਖੋਹ ਖੋਹ ਕੇ ਜਮ੍ਹਾਂ ਕਰਾ ਦਿੱਤਾ ਬੈਂਕਾਂ ਵਿੱਚ। ਸ਼ਬਦ ਉਹ ਵਰਤਿਆ ਕਿ ਪਾ, ਸਾਨੂੰ ਭਗਤਾਂ ਨੇ ਵੀ ਤਾਂ ਕਿਹਾ ਹੀ ਸੀ ਨਾ ਵੀ ਪਾਓ ਘਿਓ ਸੰਗ ਲੂਣਾ, ਖਾਟ ਮੰਗੋ ਚੌਪਾਈ, ਚਾਰ ਪਹੀਆਂ ਚਾਰ ਪਾਵਿਆਂ ਵਾਲੀ ਖਾਟ ਮੰਜੀ ਚਾਹੀਦੀ। ਫਿਰ ਕਹਿੰਦੇ ਸਿਰਹਾਣਾ ਅਵਰ ਤੁਲਾਈ, ਉੱਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੇ ਜਨ ਥਿੰਦਾ। ਇਹ ਛੋਟੀਆਂ ਛੋਟੀਆਂ ਚੀਜ਼ਾਂ ਮੰਗਣ ਵਿੱਚ ਆ ਜਾਣੀਆਂ, ਅਰਦਾਸ ਵਿੱਚ ਆ ਜਾਣੀਆਂ, ਇੱਕ ਸਬਰ ਵਾਲੇ ਬੰਦੇ ਦੀ ਅਰਦਾਸ ਲੱਗਦੀ ਹੈ। ਨਹੀਂ ਤੇ ਛੋਟੀਆਂ ਚੀਜ਼ਾਂ ਆਦਮੀ ਕਹਿੰਦਾ ਇਹ ਤਾਂ ਹੈ ਹੀ ਕੁਝ ਨਹੀਂ ਜਿਹੜਾ ਮੇਰੇ ਕੋਲ ਹੈ, ਇਹਦਾ ਕੀ ਸ਼ੁਕਰਾਨਾ ਕਰਾਂ, ਇਹ ਵੀ ਕੋਈ ਚੀਜ਼ ਹੈ ਸ਼ੁਕਰਾਨਾ ਕਰਨ ਵਾਲੀ। ਕੋਈ ਵੱਡੀ ਗੱਲ ਹੋਵੇਗੀ, ਕੋਈ ਬਹੁਤਾ ਵੱਡਾ ਮਿਲੇਗਾ ਤੇ ਫਿਰ ਕਰਾਂਗੇ ਅਰਦਾਸ ਸ਼ੁਕਰਾਨਾ। ਪਰ ਨਹੀਂ, ਇਹ ਇੱਕ ਤਰੀਕਾ ਸੀ ਭਗਤੀ ਕਰਨ ਦਾ ਕਿ ਜੇ ਉਹਨਾਂ ਨੂੰ ਇੱਕ ਸੂਈ ਵੀ ਮਿਲ ਗਈ ਤੇ ਇੱਕ ਦਿਨ ਗੁਜ਼ਰ ਗਿਆ, ਸੂਈ ਦਾ ਧੰਨਵਾਦ ਕਰਦੇ ਆ, ਭਗਤੀ ਦਾ ਤਰੀਕਾ ਬਣ ਗਿਆ। ਇਸ ਕਰਕੇ ਸਤਿਗੁਰੂ ਨੇ ਇਹ ਜਿਹੜੇ ਲੋਕ ਬਚਨ ਕਹਿ ਰਹੇ ਨੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਉਹ ਕੌਣ ਨੇ? ਉਹ ਛੋਟੇ ਛੋਟੇ ਦਾਨ ਨੂੰ, ਛੋਟੀ ਛੋਟੀ ਕਿਰਪਾ ਨੂੰ ਬੜਾ ਕੁਝ ਕਹਿ ਰਹੇ ਨੇ, ਬਹੁਤ ਕੁਝ ਕਹਿ ਰਹੇ ਨੇ। ਬੜਾ ਵੱਡਾ ਮਿਲ ਗਿਆ, ਕੋਈ ਕਮੀ ਨਹੀਂ ਰਹੀ, ਸਭ ਕਿਰਪਾ ਹੈ, ਸਭ ਠੀਕ ਹੈ। ਤਾਂ ਸਤਿਗੁਰੂ ਕਹਿੰਦੇ ਜਿਹੜੀ ਉਹਦੀ ਬਖਸ਼ਿਸ਼ ਹੈ, ਇੱਥੇ ਕਰਮ ਦੇ ਅਰਥ ਨੇ ਕਿਰਪਾ। ਹਜ਼ੂਰ ਕਹਿੰਦੇ ਬਹੁਤਾ ਕਰਮ, ਬਹੁਤਾ ਦਾ ਅਰਥ ਹੈ ਬਹੁਤ ਜ਼ਿਆਦਾ। ਕਹਿੰਦੇ ਲਿਖਿਆ ਨਾ ਜਾਏ, ਮੈਂ ਜਦੋਂ ਲਿਖਣ ਵਾਸਤੇ ਸੋਚਦਾ ਹਾਂ ਕਿ ਤੇਰੀ ਬਖਸ਼ਿਸ਼ ਨੂੰ ਲਿਖ ਹੀ ਦਿਆਂ, ਕਹਿੰਦੇ ਸਿਆਹੀ ਮੁੱਕ ਜਾਂਦੀ ਹੈ, ਤੇਰੀ ਬਖਸ਼ਿਸ਼ ਇੰਨੀ ਹੈ, ਤੇਰੀ ਕਿਰਪਾ ਇੰਨੀ ਹੈ, ਤੂੰ ਮੀਂਹ ਬਣ ਕੇ ਮੇਰੇ ਉੱਤੇ ਵਰੀ ਜਾਂਦਾ, ਦੇਈ ਜਾਂਦਾ ਸਭ ਕੁਝ, ਮੈਨੂੰ ਮੰਗਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਤਾਂ ਇਸ ਦਸ਼ਾ ਦੇ ਅੰਦਰ ਇਹ ਜਿਹੜੀ ਸਥਿਤੀ ਹੈ ਬੰਦੇ ਦੇ ਮਨ ਦੀ ਕਿ ਜਦੋਂ ਕਹਿੰਦਾ ਬਹੁਤ ਹੈ, ਮੇਰੇ ਕੋਲ ਬਹੁਤ ਹੈ, ਮੇਰੇ ਕੋਲ ਬੜਾ ਹੈ, ਤਾਂ ਉਸ ਦਸ਼ਾ ਦੇ ਅੰਦਰ ਮਨ ਜਿਹੜਾ ਬੰਦੇ ਦਾ ਬਿਲਕੁਲ ਸੰਤੋਖੀ ਹੋ ਜਾਂਦਾ ਹੈ, ਸਬਰ ਵਿੱਚ ਆ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਉਸ ਰਜੇਵੇਂ ਦੇ ਵਿੱਚੋਂ ਹੀ ਆਨੰਦ ਦੀ ਕਿਰਨ ਜਿਹੜੀ ਹੈ, ਆਨੰਦ ਦਾ ਬੀਜ ਸ਼ੁਰੂ ਹੋ ਜਾਂਦਾ। ਆਨੰਦ ਉਦੋਂ ਹੀ ਆਉਂਦਾ ਜਦੋਂ ਮਨ ਸੰਤੋਖੀ ਹੋਵੇਗਾ। ਯਾਦ ਰੱਖਣਾ, ਜਿਹਨੂੰ ਸੁੱਖ ਕਹਿੰਦੇ ਆ ਨਾ, ਸਵਾਦ ਕਹਿ ਲਈ, ਕੁਝ ਵੀ ਸ਼ਬਦ ਹੈ, ਸਵਾਦ, ਸੁੱਖ, ਆਨੰਦ, ਸਕੂਨ, ਇਹ ਬੜੇ ਸ਼ਬਦ ਨੇ। ਆ ਥੋੜਾ ਥੋੜਾ ਤਜਰਬਾ ਤੇ ਹੁਣ ਵੀ ਹੋ ਸਕਦਾ, ਭਾਵੇਂ ਅਸੀਂ ਉਸ ਰਾਹ ਤੇ ਤੁਰੇ ਨਹੀਂ। ਜਦੋਂ ਬੰਦੇ ਨੂੰ ਕੁਝ ਖਾਣ ਵਾਸਤੇ ਬੜੀ ਵਧੀਆ ਚੀਜ਼ ਮਿਲੇ ਤੇ ਉਹ ਕਹਿੰਦਾ ਬੜਾ ਆਨੰਦ ਆ ਰਿਹਾ, ਆਨੰਦ ਤਾਂ ਹੈ ਵੀ ਤੁਸੀਂ ਮਸ਼ੀਨ ਲਾ ਕੇ ਵੇਖ ਲਓ, ਉਹਦਾ ਦਿਮਾਗ ਇਕੱਠਾ ਹੋ ਗਿਆ, ਸੰਤੋਖਿਆ ਗਿਆ, ਉਹਦੇ ਇਕੱਠੇ ਹੋਣ ਕਰਕੇ ਅੰਦਰ ਆਨੰਦ ਆਇਆ, ਦਿਮਾਗ ਦੇ ਸੰਕੋਚ ਸਬਰ ਵਿੱਚ ਆਉਣ ਕਰਕੇ। ਤੇ ਜਦੋਂ ਦਿਮਾਗ ਖੁੱਲ ਜਾਂਦਾ ਹੈ ਉਦੋਂ ਦੁੱਖ ਸ਼ੁਰੂ ਹੋ ਜਾਂਦਾ ਹੈ। ਤਾਂ ਅਸਲ ਵਿੱਚ ਸੁੱਖ ਲੈਣ ਵਾਸਤੇ ਗੁਰੂ ਸਾਹਿਬ ਨੇ ਨਾਮ ਦੀ ਦਾਤ ਤਾਂ ਦਿੱਤੀ ਕਿ ਨਾਮ ਜਿਹੜਾ ਮਨ ਨੂੰ ਸੰਤੋਖਦਾ, ਦਿਮਾਗ ਨੂੰ ਇਕੱਠਾ ਕਰਦਾ, ਦਿਮਾਗ ਨੂੰ ਤ੍ਰਿਪਤ ਕਰ ਦਿੰਦਾ, ਰਜਾ ਦਿੰਦਾ। ਜਦੋਂ ਮਨ ਇਕੱਠਾ ਹੁੰਦਾ, ਇਕਾਗਰ ਹੁੰਦਾ, ਉੱਥੇ ਸੁੱਖ ਸ਼ੁਰੂ ਹੋ ਜਾਂਦਾ ਹੈ। ਤਾਂ ਜਿੰਨੇ ਸੁੱਖ ਨੇ, ਕੋਈ ਬੰਦਾ ਕੋਈ ਅੱਖਾਂ ਨਾਲ ਕੁਝ ਵੇਖਦਾ ਜਾਂ ਕੰਨਾਂ ਨਾਲ ਸੰਗੀਤ ਸੁਣਦਾ, ਮੂੰਹ ਨਾਲ ਖਾਂਦਾ ਹੈ, ਚੰਗੀ ਗੱਡੀ ਖਰੀਦ ਲੈਂਦਾ, ਚੰਗਾ ਕੱਪੜਾ ਖਰੀਦ ਲੈਂਦਾ, ਵਧੀਆ ਮਕਾਨ ਬਣਾ ਲੈਂਦਾ, ਉਦੋਂ ਜਿਹੜਾ ਸੁੱਖ ਮਿਲਦਾ ਨਾ, ਉਹਨਾਂ ਚੀਜ਼ਾਂ ਕਰਕੇ ਨਹੀਂ ਮਿਲਦਾ, ਇਹ ਸਾਡਾ ਭੁਲੇਖਾ ਹੁੰਦਾ। ਉਹ ਬਾਹਰਲੀਆਂ ਚੀਜ਼ਾਂ ਮਿਲਣ ਨਾਲ ਅੰਦਰ ਦੇ ਸੁੱਖ ਦਾ ਕੋਈ ਨਾਤਾ ਰਿਸ਼ਤਾ ਨਹੀਂ। ਉਹਨਾਂ ਦੇ ਮਿਲਣ ਦੇ ਨਾਲ ਜਿਹੜੀ ਦਿਮਾਗ ਦੀ ਸਥਿਤੀ ਹੁੰਦੀ ਹੈ ਨਾ, ਉਹ ਤ੍ਰਿਪਤ ਹੋ ਜਾਂਦੀ ਹੈ ਥੋੜੇ ਚਿਰ ਵਾਸਤੇ। ਜਦੋਂ ਤ੍ਰਿਪਤ ਹੁੰਦੀ ਹੈ ਤੇ ਨਾੜਾਂ ਜਿਹੜੀਆਂ ਆਪੋ ਆਪਣੇ ਥਾਂ ਤੇ ਆ ਜਾਂਦੀਆਂ ਅੰਦਰ, ਜਦੋਂ ਆਪੋ ਆਪਣੇ ਥਾਂ ਤੇ ਆਉਂਦੀਆਂ ਨੇ, ਉਦੋਂ ਅੰਦਰ ਆਨੰਦ ਤੇ ਪਹਿਲਾਂ ਹੀ ਆਇਆ। ਜਿੱਦਣ ਰੱਬ ਨੇ ਪੈਦਾ ਕੀਤਾ ਸੀ ਬੰਦੇ ਨੂੰ, ਆਨੰਦ ਭਰ ਕੇ ਘੱਲਿਆ ਸੀ ਵੀ ਲਈ ਜਾਈ ਇਸ ਨੂੰ ਨਾਲੋਂ ਨਾਲ। ਤਾਂ ਇਹ ਜਦੋਂ ਉਹਦੀ ਦਿੱਤੀ ਹੋਈ ਜੀਵਨ ਦੀ ਜਿਹੜੀ ਦਾਤ ਸੀ ਉਹਨੂੰ ਛੱਡ ਕੇ ਆਸੇ ਪਾਸੇ ਦੌੜਿਆ, ਛੱਡ ਦਿੱਤਾ ਸਾਰਾ, ਅੰਦਰੋਂ ਵੀ ਖਿਲਰ ਗਿਆ ਸਾਰਾ ਕੁਝ। ਤਾਂ ਸਤਿਗੁਰੂ ਨੇ ਕਿਹਾ ਕਿ ਜਿਹੜਾ ਬੰਦਾ ਉਹਦੀ ਦਿੱਤੀ ਹੋਈ ਦਾਤ ਨੂੰ ਵੇਖਦਾ, ਭਾਵੇਂ ਥੋੜ੍ਹੀ ਹੈ, ਜ਼ਰੂਰੀ ਨਹੀਂ ਕਿ ਬਹੁਤੀ ਜ਼ਿਆਦਾ ਹੋਵੇਗੀ, ਤਾਂ ਇਹ ਕਹੇਗਾ ਵੀ ਬਹੁਤ ਕੁਝ ਮਿਲਿਆ। ਇੱਥੇ ਬਹੁਤਾ ਕਰਮ ਲਿਖਿਆ ਨਾ ਜਾਏ ਦਾ ਮਤਲਬ ਬਹੁਤੀ ਬਖਸ਼ਿਸ਼ ਹੈ, ਤੇ ਬਹੁਤੀ ਦਾ ਅਰਥ 10-12 ਕਰੋੜ ਨਹੀਂ, 10-12 ਅਰਬ ਨਹੀਂ। ਬਹੁਤੀ ਬਖਸ਼ਿਸ਼ ਦਾ ਮਤਲਬ ਹੈ ਕਿ ਜੋ ਕੁਝ ਅੱਜ ਮੇਰੇ ਕੋਲ ਹੈ ਉਹਨੂੰ ਕਹਿੰਦੇ ਬਹੁਤੀ ਬਖਸ਼ਿਸ਼। ਜੋ ਕੁਝ ਅੱਜ ਹੈ, ਭਾਵੇਂ 100 ਹੈ, 1000 ਹੈ ਕਿ ਕਰੋੜ ਹੈ ਕਿ ਜੋ ਵੀ ਹੈ, ਜਿੰਨਾ ਕੁਝ ਹੈ ਉਹ ਬਹੁਤ ਹੈ, ਉਹਨੂੰ ਕਹਿੰਦੇ ਨੇ ਬਹੁਤਾ ਕਰਮ, ਬੜੀ ਵੱਡੀ ਬਖਸ਼ਿਸ਼, ਬੜੀ ਵੱਡੀ ਕਿਰਪਾ। ਸਤਿਗੁਰਾਂ ਨੇ ਕਿਹਾ ਲਿਖਿਆ ਨਾ ਜਾਏ, ਇੰਨੀ ਹੈ ਕਿ ਉਹਨੂੰ ਲਿਖਿਆ ਨਹੀਂ ਜਾ ਸਕਦਾ, ਉਹ ਸਮਾਉਂਦੀ ਨਹੀਂ। ਤੇ ਗੁਰਮਤ ਦੇ ਅੰਦਰ ਸੰਤ ਜਾਂ ਗੁਰਮੁਖ ਉਹਨੂੰ ਕਿਹਾ ਗਿਆ ਜਿਹਦੇ ਉੱਤੇ ਇੰਨੀ ਬਖਸ਼ਿਸ਼ ਹੋ ਜਾਏ ਕਿ ਉਹਦੇ ਤੋਂ ਸੰਭਾਲੀ ਨਾ ਜਾਏ, ਉਹਦੇ ਕੋਲੋਂ ਬਾਹਰ ਡਿੱਗੇ, ਲੋਕ ਆਪੇ ਲਈ ਜਾਣ। ਤਾਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਗੁਰਮੁਖ ਹੈ ਉਹ ਨਾਮ ਜਪਾਉਂਦਾ, ਦੂਜਿਆਂ ਦੇ ਅੰਦਰ ਉਹ ਵਸਾ ਦਿੰਦਾ, ਉਹ ਕੀ ਹੈ? ਅਧਿਕਾਰ ਤੇ ਉਹਦੇ ਕੋਲ ਹੈ ਨਹੀਂ। ਗੁਰਮਤ ਦੇ ਅੰਦਰ ਤੇ ਨਾਮ ਦੀ ਦਾਤ ਦੇਣ ਦੀ ਜਿਹੜੀ ਅਧਿਕਾਰ ਨੇ ਉਹ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨੂੰ ਹੈ। ਪਰ ਨਾਲ ਇੱਕ ਗੱਲ ਕਈ ਕਹਿੰਦੇ, ਜਿਹਦੇ ਮਨ ਵਿੱਚ ਨਾਮ ਵਸ ਗਿਆ ਤੇ ਜਿਹਦੇ ਉੱਤੇ ਨਾਮ ਦੀ ਵਰਖਾ ਹੋ ਗਈ, ਦੂਜੇ ਵੀ ਉਹਦੇ ਤੋਂ ਵਰਸਾਏ ਜਾਂਦੇ ਨੇ। ਤਿਨਕੀ ਬਰਕਤ ਖਾਏ ਅਸੰਖ ਕਰੋੜੇ, ਉਹ ਕਿਵੇਂ ਹੋ ਜਾਂਦਾ ਹੈ? ਫਿਰ ਉਹ ਦੇ ਤਾਂ ਸਕਦਾ ਨਹੀਂ, ਗੁਰੂ ਸਾਹਿਬ ਨੇ ਤੇ ਆਪਣੇ ਕੋਲ ਰੱਖ ਲਿਆ ਅਧਿਕਾਰ, ਦੇ ਨਹੀਂ ਸਕਦਾ, ਫਿਰ ਕਿਵੇਂ ਮਿਲਦਾ? ਜਿਵੇਂ ਕਿਸੇ ਬੰਦੇ ਨੇ ਜ਼ਿਆਦਾ ਗਹਿਣੇ ਪਾਏ ਹੋਣ ਨਾ, ਜੇਬ ਭਰੀ ਹੋਵੇ ਮਾਇਆ ਦੇ ਨਾਲ, ਗਹਿਣੇ ਬਹੁਤੇ ਲੱਦੇ ਹੋਣ, ਤਾਂ ਜਦੋਂ ਕਈ ਵਾਰੀ ਤੁਰਦਾ ਤੇ ਇੱਧਰ ਉੱਧਰ ਹਿੱਲਿਆਂ ਵਿੱਚੋਂ ਦੋ ਚਾਰ ਡਿੱਗ ਵੀ ਪੈਂਦੇ ਨੇ, ਪਿਛਲੇ ਚੁੱਕ ਲੈਂਦੇ ਨੇ ਉਸ ਨੂੰ। ਤਾਂ ਜਿਹੜਾ ਗੁਰਮੁਖ ਹੈ, ਗੁਰਮਤ ਵਿੱਚ ਜਿਹੜਾ ਬ੍ਰਹਮ ਗਿਆਨੀ ਹੈ, ਸੰਤ ਹੈ, ਉਹਦੇ ਅਰਥ ਕੀ ਨੇ? ਜਿਹਦੇ ਉੱਤੇ ਬਹੁਤਾ ਕਰਮ ਹੋ ਗਿਆ, ਬਹੁਤੀ ਬਖਸ਼ਿਸ਼ ਹੋ ਗਈ, ਕਨੇਰੀ ਜਿਹਨੂੰ ਬਖਸ਼ਿਸ਼ ਕਹਿੰਦੇ ਨੇ। ਬਾਣੀ ਵਿੱਚ ਇਹ ਪੰਕਤੀ ਵੀ ਆਵੇਗੀ ਕਿ ਸਭਨਾ ਉੱਪਰ ਨਦਰ ਪ੍ਰਭ ਤੇਰੀ, ਸਾਰਿਆਂ ਦੇ ਉੱਤੇ ਨਜ਼ਰ ਹੈ ਜਿੰਨੇ ਵੀ ਜੀਵ ਨੇ। ਪਰ ਅੱਗੇ ਇੱਕ ਬਚਨ ਕਹਿ ਦਿੱਤਾ, ਕਿਸੇ ਥੋੜੀ, ਕਿਸੇ ਹੈ ਕਨੇਰੀ, ਜ਼ਿਆਦੀ ਪਾ ਦਿੱਤੀ ਬਹੁਤਾ ਕਰਮ। ਤਾਂ ਜਦੋਂ ਉਹਨੂੰ ਬਹੁਤਾ ਭਰਿਆ ਤੇ ਉਹਦੇ ਕੰਢੇ ਉੱਛਲ ਗਏ, ਡਿੱਗਣ ਲੱਗ ਪਿਆ, ਲੋਕਾਂ ਨੇ ਚੁੱਕ ਲਿਆ ਆਲੇ ਦੁਆਲੇ, ਉਹਨੂੰ ਕਹਿੰਦੇ ਨੇ ਸੰਤ, ਉਹਨੂੰ ਗੁਰਮੁਖ ਕਹਿੰਦੇ। ਜਿਹੜਾ ਵਿੱਚੋਂ ਆਪ ਕੱਢ ਕੱਢ ਕੇ ਦਿੰਦਾ ਉਹ ਸੰਤ ਨਹੀਂ ਹੁੰਦਾ, ਉਹਦਾ ਆਪਣਾ ਖਤਮ ਹੋ ਜਾਂਦਾ ਹੈ, ਉਹਦੇ ਕੋਲ ਹੀ ਨਹੀਂ। ਦੇਣਾ ਕੀ ਹੈ? ਕਈ ਵਾਰੀ ਅਸੀਂ ਕਹਿੰਦੇ ਸਾਡਾ ਨਾ ਗੁਆਚਾ, ਗੁਆਚਣਾ ਕੀ ਹੈ? ਵਿੱਚ ਹੈ ਹੀ ਕੁਝ ਨਹੀਂ, ਗੁਆਚੇ ਤੇ ਤਾਂ ਕੁਝ ਹੋਵੇ ਵਿੱਚ, ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਿੰਨਾ ਗੁਰੂ ਸਾਹਿਬ ਕਹਿੰਦੇ ਲਿਖਿਆ ਨਹੀਂ ਜਾ ਸਕਦਾ। ਔਰ ਇਹ ਬਚਨ ਕੀਤੇ ਬਾਣੀ ਦੇ ਅੰਦਰ ਸਾਹਿਬ ਨੇ ਕਿਰਪਾ ਕੀਤੀ ਸ੍ਰੀ ਰਾਗ ਦੇ ਇੱਕ ਸ਼ਬਦ ਦੇ ਅੰਦਰ, ਨਾਨਕ ਕਾਗਜ਼ ਲੱਖ ਮਣਾ। ਜੇ ਤੁਸੀਂ ਲੱਖ ਮਣ, ਕਈ ਲੱਖ ਮਣ ਕਾਗਜ਼ ਖਰੀਦ ਕੇ ਲਿਆਓ ਕਿ ਉਸ ਬਖਸ਼ਿਸ਼ ਨੂੰ ਲਿਖਣਾ ਹੈ, ਔਰ ਇਸ ਤਰ੍ਹਾਂ ਦੀ ਵਿਦਿਆ ਨੂੰ ਪੜ੍ਹ ਵੀ ਲਵੋ। ਨਾਨਕ ਕਾਗਜ਼ ਲੱਖ ਮਣਾ ਪੜ੍ਹ ਪੜ੍ਹ ਕੀਚੈ ਪਾਓ, ਮਸੂ ਤੋਠ ਨਾ ਆਵੇ। ਮਸੂ ਕਹਿੰਦੇ ਨੇ ਸ਼ਾਹੀ ਨੂੰ, ਸਮੁੰਦਰਾਂ ਦੇ ਸਮੁੰਦਰ ਸ਼ਾਹੀ ਬਣ ਜਾਣ, ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ, ਅਰਬਾਂ ਬੰਦੇ ਹੱਥਾਂ ਵਿੱਚੋਂ ਕਲਮਾਂ ਫੜ ਕੇ ਤੇਰੀ ਬਖਸ਼ਿਸ਼ ਨੂੰ ਲਿਖਣ ਲੱਗ ਪੈਣ। ਮਸੂ ਤੋਠ ਨਾ ਆਵੇ ਲੇਖਣ ਪਾਉਣ, ਪਾਉਣ ਦਾ ਮਤਲਬ ਹਵਾ ਹੈ। ਕਹਿੰਦੇ ਹਵਾ ਲਿਖਣ ਲੱਗ ਪਵੇ, ਇੰਨਾ ਲਿਖਿਓ, ਲੇਖਣ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾ ਨਾਉ, ਫਿਰ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਇੰਨਾ ਬੇਅੰਤ ਹੈ। ਹੁਣੇ ਕਦੀ ਸੋਚ ਕੇ ਵੇਖਣਾ, ਅੱਜ ਤੇ ਅਸੀਂ ਬਿਲਕੁਲ ਖਾਲੀ ਬੈਠੇ ਹਾਂ, ਕਹਿੰਦੇ ਸਾਨੂੰ ਮਿਲੀ ਕੁਝ ਨਹੀਂ ਰਿਹਾ, ਗੁਰੂ ਸਾਹਿਬ ਕਹਿੰਦੇ ਲਿਖਿਆ ਨਹੀਂ ਜਾਂਦਾ, ਫਰਕ ਕਿੰਨਾ ਹੈ? ਜਿੱਥੇ ਅਸੀਂ ਬੈਠੇ ਹਾਂ ਉੱਥੇ ਸਾਡੀ ਭਾਸ਼ਾ ਇਹ ਹੈ, ਲਾ ਦਿੱਤੇ 5 ਸਾਲ ਅਜੇ ਕੁਝ ਨਹੀਂ ਮਿਲਿਆ, ਲਾ ਦਿੱਤੇ 10 ਸਾਲ ਅਜੇ ਕੁਝ ਨਹੀਂ ਮਿਲਿਆ, ਫਿਰ ਇਹ ਕਿਹੜੀ ਗੱਲ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਲਿਖਿਆ ਨਹੀਂ ਜਾ ਰਿਹਾ, ਇੰਨਾ ਮਿਲ ਗਿਆ ਹੈ? ਫਰਕ ਬਹੁਤ ਜ਼ਿਆਦਾ ਲੱਗਦਾ ਹੈ। ਵਾਕਈ ਉਹ ਕੋਈ ਥਾਂ ਹੈ ਜਿੱਥੇ ਜਾ ਕੇ ਇੰਨਾ ਮਿਲਦਾ ਹੈ ਕਿ ਲਿਖਿਆ ਨਹੀਂ ਜਾਂਦਾ, ਪਰ ਮਿਲਦਾ ਉਦੋਂ ਹੈ ਜਦੋਂ ਬੰਦਾ ਕਹਿੰਦਾ ਮੈਨੂੰ ਚਾਹੀਦਾ ਨਹੀਂ ਹੈ, ਜਦੋਂ ਕਹਿੰਦਾ ਮੈਨੂੰ ਨਹੀਂ ਚਾਹੀਦਾ। ਬਸ ਇੱਥੇ ਕਰਕੇ ਇੱਕ ਛੋਟਾ ਜਿਹਾ ਨੁਕਤਾ ਜੀਵਨ ਵਿੱਚ ਅੜਿਆ ਰਹਿੰਦਾ ਹੈ। ਜਿੰਨਾ ਚਿਰ ਆਦਮੀ ਸਾਰੀ ਉਮਰ ਮੰਗਦਾ ਰਹਿੰਦਾ ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ, ਉਹਨਾਂ ਚਿਰ ਮਿਲਦਾ ਨਹੀਂ, ਤੇ ਜਦੋਂ ਇਹ ਬਿਰਤੀ ਅੰਦਰੋਂ ਮਰ ਜਾਂਦੀ ਕਿ ਕੁਝ ਚਾਹੀਦਾ, ਬਿਰਤੀ ਇਹ ਆ ਜਾਂਦੀ ਕੁਝ ਨਹੀਂ ਚਾਹੀਦਾ, ਉਦੋਂ ਆ ਦਸ਼ਾ ਬਣਦੀ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਹੁਣ ਉਹਨੂੰ ਬਣਾਉਣਾ ਬੜਾ ਮੁਸ਼ਕਲ ਹੈ। ਤਾਂ ਹੀ ਗੁਰੂ ਸਾਹਿਬ ਨੇ ਜਿਹੜਾ ਦਸਵੰਧ ਦਾ ਇਹ ਦਿੱਤਾ ਸੀ ਸਾਨੂੰ ਸੰਵਿਧਾਨ ਕਿ ਦਸਵੰਧ ਕੱਢਣਾ, ਉਹ ਤਾਂ ਸੀ ਕਿ ਬੰਦੇ ਦਾ ਹੱਥ ਖੁੱਲੇ ਥੋੜ੍ਹਾ ਜਿਹਾ, ਚੀਜ਼ਾਂ ਨੂੰ ਛੱਡੇ ਜੀਵਨ ਦੇ ਵਿੱਚੋਂ, ਕਿਉਂਕਿ ਛੱਡਣ ਨਾਲ ਮਿਲਦਾ ਹੈ। ਚਲੋ 100 ਵਿੱਚੋਂ 10 ਤਾਂ ਛੱਡੇ, 10 ਛੱਡੇਗਾ ਨਾਲੇ ਤੇ ਗਰੀਬ ਲੋਕਾਂ ਦੇ ਕੰਮ ਆ ਜਾਏਗਾ, ਨਾਲੇ ਇਹਨੂੰ ਆਦਤ ਪੈ ਜਾਏਗੀ ਛੱਡਣ ਦੀ। ਇੱਕ ਦਿਨ 10 ਛੱਡੇਗਾ, ਫਿਰ ਜਿਹੜੇ 90 ਰਹਿ ਗਏ ਕੋਲ ਭਾਵੇਂ ਰਹੇ ਪਰ ਉਹਨਾਂ ਨਾਲ ਪਕੜ ਘੱਟ ਜਾਏਗੀ, ਇਹ ਸੱਚ ਹੈ। ਫਿਰ ਸਹਿਜੇ ਸਹਿਜੇ ਹੋਰ ਚੀਜ਼ਾਂ ਨੂੰ ਛੱਡਦਾ ਛੱਡਦਾ ਸਹਿਜੇ ਸਹਿਜੇ ਛੱਡੀ ਜਾਏਗਾ, ਤੇ ਇੱਕ ਦਿਨ ਸਿਰਫ ਤੇ ਸਿਰਫ ਰਹਿ ਜਾਏਗਾ ਵਿੱਚ ਇਹਦਾ ਇੱਕ ਸਰੀਰ। ਤਾਂ ਹੀ ਜਿੰਨੇ ਸ਼ਹੀਦ ਹੋਏ ਉਹਨਾਂ ਨੂੰ ਜਦੋਂ ਕਿਸੇ ਜਲਾਦ ਨੇ ਪੁੱਛਿਆ ਕਿਉਂ ਮਰਨ ਲੱਗੇ ਹੋ, ਇਸ ਜਵਾਨੀ ਦੇ ਵਿੱਚ ਸਰੀਰ ਗਵਾਉਣ ਲੱਗੇ ਕੀ ਕਾਰਨ ਹੈ, ਉਹਨਾਂ ਨੇ ਕਿਹਾ ਵੀ ਸਭ ਕੁਝ ਛੱਡ ਦਿੱਤਾ ਸੀ, ਬਸ ਆਹ ਵਿੱਚ ਰਹਿ ਗਿਆ ਇੱਕ, ਹੁਣ ਇਹ ਛੱਡਣ ਵਾਲਾ ਰਹਿ ਗਿਆ, ਇਹਨੂੰ ਵੀ ਪਾਸੇ ਕਰ ਦੇ, ਜਦੋਂ ਇਹ ਵੀ ਛੱਡ ਦਿੱਤਾ ਫਿਰ ਸਾਰਾ ਕੁਝ ਆਪਣਾ ਹੀ ਹੈ। ਇਹ ਖੇਡ ਬੜੀ ਔਖੀ ਹੈ, ਇਹਨੂੰ ਬੁਝਾਰਤ ਕਹਿੰਦੇ ਨੇ। ਇਸ ਕਰਕੇ ਕਹਿੰਦੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਦੂਜੀ ਗੱਲ ਉਹਦਾ ਇੱਕ ਸੁਭਾਅ ਹੈ। ਕਹਿੰਦੇ ਵੱਡਾ ਦਾਤਾ, ਇੱਕ ਦਾਤੇ ਹੁੰਦੇ ਇੱਕ ਵੱਡੇ ਦਾਤੇ ਨੇ ਮਹਾਨ, ਵੱਡੇ ਦਾਤੇ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਦੇਣ ਤੇ ਜਿਨ੍ਹਾਂ ਦਾ ਘਟੇ ਨਾ, ਉਹ ਨਾ ਹੋਵੇ ਵੀ ਆਦਮੀ ਦੇ ਤੇ ਆਪ ਨੰਗ ਹੋ ਜਾਏ। ਤਾਂ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਬਾਣੀ ਦੇ ਵਿੱਚ ਕਿ ਜੈਸਾ ਵਿੱਤ ਹੋਏ ਤੈ ਸੋ ਵਰਤੇ, ਵੇਖ ਕੇ ਤੁਰੇ। ਉਹ ਦਾਤਾ ਬੜਾ ਵੱਡਾ ਹੈ, ਉਹਦੇ ਵਿੱਚ ਕਿਹੜੀ ਵਡਿਆਈ। ਕਹਿੰਦੇ ਤਿਲ ਨਾ ਤਮਾਏ, ਤਿਲ ਕਹਿੰਦੇ ਨੇ ਥੋੜਾ ਜਿਹਾ, ਤਮਾ ਕਹਿੰਦੇ ਨੇ ਕਿ ਕਿਸੇ ਨੂੰ ਦੇ ਕੇ ਵਾਪਸੀ ਉਹਦੇ ਤੋਂ ਕੁਝ ਸੁਣਨਾ ਵੀ ਮੈਂ ਤੇਰਾ ਇਹ ਕੰਮ ਕੀਤਾ ਸੀ, ਇਹ ਉਹਨੂੰ ਕੋਈ ਪਰਵਾਹ ਹੀ ਨਹੀਂ ਹੈ ਕਿ ਇੱਕ ਬੰਦੇ ਨੂੰ ਇੰਨਾ ਦਿੱਤਾ, ਹੁਣ ਸ਼ਾਮ ਨੂੰ ਆਇਆ ਕਿ ਨਹੀਂ ਦਰਵਾਜ਼ੇ ਤੇ ਮੱਥਾ ਟੇਕਣ ਲਈ, ਕੋਈ ਪਰਵਾਹ ਨਹੀਂ ਕਰਦਾ। ਉਹ ਨਾਮ ਹੀ ਆਏਗਾ ਫਿਰ ਵੀ ਦਏਗਾ, ਇਹ ਉਹਦੇ ਵਿੱਚ ਗੁਣ ਹੈ। ਕਿਉਂਕਿ ਜਿਹੜੀ ਤਮਾ ਹੈ ਨਾ, ਦੇ ਕੇ ਕੁਝ ਸੁਣਨ ਦੀ ਤਮਾ, ਉਹ ਫਿਰ ਉਸ ਦਿੱਤੇ ਹੋਏ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਰੱਬ ਦਾ ਤੇ ਗੁਰਮੁਖ ਦਾ ਸੁਭਾਅ ਇੱਕੋ ਹੈ, ਉਹ ਦਿੰਦਾ ਹੈ, ਅਸਲ ਵਿੱਚ ਉਹ ਜਾਣਦਾ ਹੀ ਨਹੀਂ ਕਿ ਮੈਂ ਦੇ ਰਿਹਾ ਹਾਂ। ਉਹ ਜਦੋਂ ਦਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਦਿੱਤਾ ਹੈ। ਕਿਆ ਜਾਣੋ ਕਿਛ ਹਰ ਹਰ ਕੀ ਆ ਭਇਓ ਕਬੀਰ ਕਬੀਰ, ਤਾਂ ਉਹਦੇ ਅੰਦਰ ਤਮਾ ਨਹੀਂ ਹੈ। ਤਮਾ ਦਾ ਅਰਥ ਵਾਪਸੀ ਦੀ ਭੁੱਖ ਨਹੀਂ ਕਿ ਮੈਂ ਇੰਨੀਆਂ ਸ਼ਾਦੀਆਂ ਕਰਾਈਆਂ, ਪਹਿਲਾਂ ਇਸ਼ਤਿਹਾਰ ਲਵਾਓ ਚੌਂਕ ਦੇ ਉੱਤੇ, ਮੈਂ ਇਹ ਕੰਮ ਕਰਾਇਆ, ਪਹਿਲਾਂ ਇਹ ਕਰੋ ਇਹ ਦੱਸੋ। ਤਾਂ ਹੁਣ ਇਹਨਾਂ ਸਾਲਾਂ ਦੇ ਵਿੱਚ ਧਾਰਮਿਕ ਬੰਦਿਆਂ ਨੂੰ ਥੋੜੇ ਜਿਹਾ ਇਹ ਯਤਨ ਕਰਨੇ ਪਏ ਵੀ ਬਾਹਰ ਧਰਮ ਜਿਹੜਾ ਹੈ ਥੋੜਾ ਜਿਹਾ ਬਾਹਰ ਵੀ ਤੇ ਆਵੇ, ਕਰਨਾ ਪਿਆ, ਨਹੀਂ ਤੇ ਇਹ ਹੈ ਨਹੀਂ ਅੰਗ ਧਰਮ ਦਾ। ਤਾਂ ਵੱਡਾ ਦਾਤਾ ਤਿਲ ਨਾ ਤਮਾਏ, ਉਹਦੇ ਵਿੱਚ ਕੋਈ ਤਮਾ ਨਹੀਂ, ਦੇ ਕੇ ਚੇਤੇ ਨਹੀਂ ਰੱਖਦਾ ਮੈਂ ਦਿੱਤਾ ਸੀ। ਤੇ ਜਿਹੜਾ ਆਦਮੀ ਜਿਉਂ ਜਿਉਂ ਉਹਦੇ ਨਾਲ ਜੁੜਦਾ ਜਾਂਦਾ ਹੈ, ਇਹ ਬਿਰਤੀ ਉਹਦੇ ਵਿੱਚ ਵੀ ਬਣ ਜਾਂਦੀ, ਉਹ ਦਿੰਦਿਆਂ ਸਾਰ ਭੁੱਲ ਜਾਂਦਾ ਮੈਂ ਇਹਨੂੰ ਕੁਝ ਦਿੱਤਾ ਸੀ, ਉਹਦਾ ਕੋਈ ਨਾਤਾ। ਇਉਂ ਕਹੋ ਕਿ ਉਹ ਇੱਕ ਸਰਸਰੀ ਨਜ਼ਰ ਨਾਲ ਸੰਸਾਰ ਨੂੰ ਦੇਖਦਾ ਹੈ, ਉਹਦੇ ਨਾਲ ਬਹੁਤੀ ਡੂੰਘੀ ਉਹ ਰਿਲੇਸ਼ਨਸ਼ਿਪ ਜਿਹੜੀ ਹੈ ਉਹਦੀ ਨਹੀਂ ਰਹਿੰਦੀ। ਬੋਲਦਾ ਹੈ, ਵੇਖਦਾ ਹੈ, ਮਿਲਦਾ ਗਿਲਦਾ ਹੈ, ਪਰ ਇੱਕ ਤਰ੍ਹਾਂ ਦੀ ਅੰਦਰ ਦੂਰੀ ਬਣੀ ਰਹਿੰਦੀ ਹੈ। ਉਸ ਥਾਂ 'ਤੇ ਉਹ ਪਹਿਲਾਂ ਹੀ ਚਲਾ ਗਿਆ ਜਿੱਥੇ ਉਹਨੂੰ ਮੌਤ ਨੇ ਲੈ ਕੇ ਜਾਣਾ, ਉਹ ਸਾਰੀ ਦਸ਼ਾ ਵਿੱਚੋਂ ਪਹਿਲਾਂ ਨਿਕਲ ਗਿਆ। ਇਸ ਕਰਕੇ ਕਹਿੰਦੇ ਉਹ ਤਾਂ ਦਾਤਾ ਹੈ। ਹੁਣ ਅੱਗੇ ਜ਼ਿਕਰ ਕੀਤਾ, ਕਹਿੰਦੇ ਕੇਤੇ ਮੰਗਾ ਹੈ ਜੋਧ ਅਪਾਰ। ਹੁਣ ਅੱਗੇ ਸਾਰੇ ਮੰਗਣ ਵਾਲਿਆਂ ਦੀ ਗੱਲ, ਦਾਤੇ ਤੋਂ ਅੱਗੇ ਮੰਗਣ ਵਾਲਿਆਂ ਮੰਗਤਿਆਂ ਦੀ ਕਥਾ ਹੈ, ਕਿਵੇਂ ਕਿਵੇਂ ਚੀਜ਼ਾਂ ਲੋਕ ਮੰਗਦੇ। ਕਹਿੰਦੇ ਕੁਝ ਲੋਕ ਮੰਗਦੇ ਨੇ ਸਾਡੀਆਂ ਬਾਹਾਂ ਜ਼ਿਆਦੀਆਂ ਹੋਣ, ਸਾਡੇ ਕੋਲ ਤਾਕਤ ਹੋਵੇ, ਅਪਾਰ ਸ਼ਕਤੀ ਜ਼ਿਆਦਾ ਹੋਵੇ। ਕਿੰਨੇ ਕੁ ਮੰਗਦੇ ਨੇ ਉਹਨਾਂ ਦੀ ਗਣਤ ਨਹੀਂ ਵਿਚਾਰ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ ਕਿੰਨੇ ਲੋਕ ਅਕਾਲ ਪੁਰਖ ਤੋਂ ਮੰਗ ਰਹੇ ਨੇ। ਪਰ ਜ਼ਿਆਦਾਤਰ ਕੀ ਹੁੰਦਾ ਹੈ, ਇੱਥੋਂ ਤੱਕ ਤੇ ਕਿਹਾ ਵੀ ਅਸੀਂ ਮੰਗਨੇ ਹਾਂ, ਹੁਣ ਮੰਗਣ ਤੋਂ ਬਾਅਦ ਵਾਪਰਦਾ ਕੀ ਹੈ, ਗਲਤ ਕੀ ਹੋ ਜਾਂਦਾ ਹੈ। ਮੰਗਣਾ ਗਲਤ ਨਹੀਂ ਸੀ, ਜਿਹੜੀ ਬਾਅਦ ਵਿੱਚ ਜਦੋਂ ਦਾਤਾਂ ਮਿਲ ਗਈਆਂ ਫਿਰ ਕੀ ਗਲਤੀ ਹੋਈ। ਫਿਰ ਕਹਿੰਦੇ ਕੇਤੇ ਖੱਪ ਟੁੱਟੇ ਹੈ ਵੇਕਾਰ। ਬਹੁਤੇ ਲੋਕ ਜਦੋਂ ਬਹੁਤਾ ਲੈਂਦੇ ਨੇ ਤਾਂ ਉਸ ਮਿਲੀ ਹੋਈ ਚੀਜ਼ ਦੇ ਵਿੱਚ ਖੱਪਣ ਲੱਗ ਪੈਂਦੇ ਨੇ, ਉਹਨੂੰ ਫੜਨ ਲੱਗ ਪੈਂਦੇ, ਉਹ ਇੱਕ ਪਾਗਲਪਣ ਹੋ ਜਾਂਦਾ ਹੈ, ਉਹਨੂੰ ਪਕੜ ਕੇ ਬੈਠ ਜਾਂਦੇ ਨੇ। ਇਸ ਕਰਕੇ ਕਹਿੰਦੇ ਉਹ ਖੱਪ ਜਾਂਦੇ ਨੇ, ਖੱਪ ਵੀ ਜਾਂਦੇ ਤੇ ਟੁੱਟ ਵੀ ਜਾਂਦੇ ਨੇ, ਕਿਉਂਕਿ ਉਹਨਾਂ ਤੋਂ ਖੋਹ ਲਈ ਜਾਂਦੀ ਸਮੇਂ ਦੇ ਨਾਲ। ਟੁੱਟੇ ਵਿਕਾਰ, ਵਿਕਾਰਾਂ ਕਰਕੇ ਉਹਨਾਂ ਦਾ ਜੀਵਨ, ਉਹਨਾਂ ਦੇ ਜੀਵਨ ਵਿੱਚ ਟੁੱਟੇ ਦੇ ਅਰਥ ਨੇ ਤੋਟ ਆ ਜਾਂਦੀ ਹੈ, ਕਮੀ ਆ ਜਾਂਦੀ ਹੈ, ਊਣੇ ਹੋ ਜਾਂਦੇ ਨੇ, ਕਮਜ਼ੋਰ ਪੈ ਜਾਂਦੇ ਨੇ, ਕੰਗਾਲ ਹੋ ਜਾਂਦੇ ਨੇ ਅੰਦਰੋਂ। ਕਿਤੇ ਖੱਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ। ਕੁਝ ਐਸੇ ਨੇ ਜਿਹੜੇ ਲੈ ਲੈ ਕੇ ਭੁੱਲ ਜਾਂਦੇ ਨੇ, ਮੁੱਕਰ ਜਾਂਦੇ ਨੇ, ਚੇਤੇ ਨਹੀਂ ਰੱਖਦੇ, ਬਸ ਲਿਆ ਤੇ ਚਲੇ ਗਏ, ਵਾਪਸੀ ਵਿੱਚ ਕੋਈ ਨਹੀਂ। ਭਾਵੇਂ ਉਹ ਨਹੀਂ ਚਾਹੁੰਦਾ ਕਿ ਮੈਨੂੰ ਕਹਿਣ ਕੁਝ ਤੂੰ ਦਿੱਤਾ, ਪਰ ਇਹ ਵੀ ਇੱਕ ਬੰਦੇ ਦੀ ਅਕਿਰਤ ਘਣਤਾ ਬਣ ਜਾਂਦੀ ਕਿ ਉਹ ਲੈ ਕੇ ਮੁੱਕਰ ਜਾਂਦੇ। ਫਿਰ ਅੱਗੇ ਬਚਨ ਕਿਆ ਕਹਿੰਦੇ, ਕੇਤੇ ਮੂਰਖ ਖਾਹੀ ਖਾਹੇ। ਕਈ ਤੇ ਇਸ ਤਰ੍ਹਾਂ ਦੇ ਮੂਰਖ ਨੇ, ਉਹ ਸੋਚਦੇ ਨੇ ਡਿਊਟੀ ਲੱਗੀ ਹੈ ਵੀ ਕਿੰਨੇ ਕਿੰਨਾ ਅਨਾਜ ਖਤਮ ਕਰਨਾ ਇਸ ਧਰਤੀ ਤੇ, ਕਿ ਮੇਰੇ ਵਾਲਾ ਭੜੋਲਾ ਜਿਹੜਾ ਕਿੰਨਾ ਕੁ ਰਹਿ ਗਿਆ ਇਹਨੂੰ ਖਤਮ ਕਰਨਾ ਇੱਕ ਸਾਲ ਵਿੱਚ, ਉਹਨਾਂ ਦੀ ਡਿਊਟੀ ਹੈ। ਤਾਂ ਉਹ ਸਾਰਾ ਦਿਨ ਖਾਣ ਤੇ ਹੀ ਤੁਰੇ ਰਹਿੰਦੇ ਨੇ, ਭੋਗ ਹੀ ਉਹਨਾਂ ਦੀ ਜ਼ਿੰਦਗੀ ਬਣ ਜਾਂਦਾ ਹੈ। ਉਹ ਇੱਕ ਤਰ੍ਹਾਂ ਦੀ ਖਾਣ ਵਾਲੀਆਂ ਚੀਜ਼ਾਂ ਦੀ ਜੂਸ ਕੱਢਣ ਵਾਲੀ ਮਸ਼ੀਨ ਬਣ ਜਾਂਦੇ ਨੇ ਕਿ ਜਿੰਨਾ ਜ਼ਿਆਦਾ ਖਾਓ ਉਹਨਾਂ ਜ਼ਿਆਦਾ ਖੂਨ ਵੱਧ ਗਿਆ। ਉਹ ਆਦਮੀ ਨਹੀਂ ਹਨ, ਉਹ ਤਾਂ ਜੂਸਰ ਨੇ, ਉਹ ਜੂਸ ਕੱਢ ਰਹੇ ਨੇ ਚੀਜ਼ਾਂ ਦਾ, ਜੂਸ ਕੱਢ ਕੱਢ ਕੇ ਰੱਖੀ ਜਾ ਰਹੇ ਨੇ, ਹੋਰ ਕੀ ਹੈ, ਇਸ ਤੋਂ ਵੱਧ ਕੁਝ ਵੀ ਨਹੀਂ ਕਰ ਰਹੇ। ਤਾਂ ਕੇਤੇ ਮੂਰਖ ਖਾਈ ਖਾਏ, ਉਹ ਖਾਣਾ ਪੀਣਾ ਬਸ ਇਹੀ ਕਰਨਾ, ਇਹਨੂੰ ਕਹਿੰਦੇ ਜ਼ਿੰਦਗੀ ਹੈ। ਇਸ ਤੋਂ ਚੰਗਾ ਤਾਂ ਕਿਤੇ ਜੂਸਰ ਹੁੰਦੇ, ਕਿਤੇ ਚਾਰ ਪੈਸੇ ਕੋਈ ਕਮਾ ਲੈਂਦਾ ਸਾਡੇ ਤੋਂ। ਤਾਂ ਸਤਿਗੁਰਾਂ ਨੇ ਕਿਹਾ ਉਹ ਵੀ ਮੂਰਖ ਹਨ ਜਿਹੜੇ ਖਾਣ ਤੇ ਜ਼ੋਰ ਦਿੰਦੇ। ਫਿਰ ਕਹਿੰਦੇ ਕੇਤਿਆਂ ਦੁੱਖ ਭੁੱਖ ਸਦ ਮਾਰ। ਹੁਣ ਕੁਦਰਤੀ ਤੌਰ ਤੇ ਜਿਹੜਾ ਭੋਗੀ ਜਾਂਦਾ ਭੋਗੀ ਜਾਂਦਾ ਇਹਦੇ ਵਿੱਚ ਹੀ ਲਿਪਤ ਰਹਿੰਦਾ, ਤੇ ਜਦੋਂ ਗਲਤ ਚੱਲਦਾ ਹੈ, ਗਲਤ ਚੱਲਣ ਦੇ ਨਾਲ ਕੁਦਰਤੀ ਤੌਰ ਤੇ ਦੁੱਖ ਦਾ ਆਉਣਾ ਸੁਭਾਵਿਕ ਹੈ। ਦੁੱਖ ਹੈ ਹੀ, ਤਾਂ ਦੁੱਖ ਦੀ ਅਰਥ ਨੇ ਕਿ ਜਿਵੇਂ ਤੁਹਾਡੀ ਗੱਡੀ ਦੀ ਲਾਈਟ ਜਗ ਗਈ, ਟਿਊਨਿੰਗ ਆ ਗਈ, ਵੀ ਕੋਈ ਗਲਤ ਹੋ ਰਿਹਾ ਵਿੱਚ, ਇਹਦੇ ਗਲਤ ਚਲਾ ਰਹੇ ਹੋ, ਦੁੱਖ ਦੇ ਅਰਥ ਹੀ ਇਹ ਨੇ, ਕਿਤੇ ਨਾ ਕਿਤੇ ਇੱਧਰ ਉੱਧਰ ਚਲੇ ਗਏ, ਹੁਣ ਠੀਕ ਕਰੋ ਇਹਨੂੰ। ਉਹ ਬੱਤੀ ਜਗੀ ਹੈ, ਦੁੱਖ ਗਲਤ ਨਹੀਂ ਹੈ। ਦੁੱਖ ਤਾਂ ਜਿਹੜੇ ਸੈਂਸਰ ਲੱਗੇ ਹੋਏ ਨਾ ਜੀਵਨ ਦੇ ਵਿੱਚ, ਉਹ ਜਗ ਕੇ ਦੱਸਦੇ ਨੇ ਵੀ ਤੁਸੀਂ ਠੀਕ ਕਰ ਲਓ, ਆਪਣੀ ਪੜਚੋਲ ਕਰੋ, ਕਿਤੇ ਗਲਤ ਜਾ ਰਹੇ ਹੋ, ਚੈੱਕ ਕਰੋ ਆਪਣੀ ਗੱਡੀ ਨੂੰ, ਜੀਵਨ ਕੁਝ ਘਟ ਗਿਆ ਇਹਦੇ ਵਿੱਚ। ਤਾਂ ਦੁੱਖ ਆ ਗਿਆ ਇਹਦਾ ਕੀ ਕਾਰਨ, ਲਾਈਟ ਜਗ ਗਈ, ਆਪਣਾ ਪਾਣੀ ਚੈੱਕ ਕਰੋ। ਤਾਂ ਦੁੱਖ ਆ ਗਿਆ ਇਹਦਾ ਕਾਰਨ ਤੁਹਾਡੇ ਵਿੱਚ ਰੱਬ ਦੀ ਯਾਦ ਘਟ ਗਈ, ਕਿਤੇ ਇਹ ਕਾਰਨ ਹੈ, ਚੈੱਕ ਕਰਕੇ ਵੇਖੋ ਕਿਤੇ ਕੋਈ ਕਮੀ ਤੇ ਨਹੀਂ ਆ ਗਈ, ਦਇਆ ਘਟ ਗਈ ਹੋਵੇਗੀ, ਕਿਤੇ ਪਰ ਉਪਕਾਰ ਘਟ ਗਿਆ ਹੈ, ਕਿਤੇ ਇਮਾਨਦਾਰੀ ਘਟ ਗਈ ਹੈ, ਇਹ ਚੀਜ਼ਾਂ ਘਟੀਆਂ ਨੇ ਤਾਂ ਦੁੱਖ ਆ ਗਿਆ। ਤਾਂ ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਇਸ ਤਰ੍ਹਾਂ ਫਿਰ ਕਈਆਂ ਨੂੰ ਦੁੱਖ ਆਉਣਾ ਸ਼ੁਰੂ ਹੋ ਜਾਂਦਾ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ, ਇਹ ਦੁੱਖ ਦਾਤ ਬਣ ਜਾਂਦਾ ਤੇਰੀ ਦਾਤਾਰ, ਕਿਉਂਕਿ ਉਸ ਦੁੱਖ ਨੂੰ ਵੇਖ ਕੇ ਬੰਦਾ ਜੇ ਆਪਣਾ ਚੈੱਕਅਪ ਕਰ ਲਵੇ, ਆਪਣੇ ਜੀਵਨ ਦੀ ਪੜਚੋਲ ਕਰ ਲਵੇ ਮੈਂ ਕਿੱਥੇ ਗਲਤ ਜਾ ਰਿਹਾ, ਫਿਰ ਇਹ ਦੁੱਖ ਜਿਹੜਾ ਦਾਰੂ ਬਣ ਜਾਂਦਾ ਹੈ, ਪਰਤ ਕੇ ਸੁਧਾਰ ਕੀਤਾ ਜਾ ਸਕਦਾ ਉਸ ਦੁੱਖ ਦੁਆਰਾ। ਪਰ ਇਸ ਦੁੱਖ ਤੋਂ ਛੁੱਟਣ ਦਾ ਵਸੀਲਾ ਫਿਰ ਬੰਦੇ ਦੀ ਆਪਣੀ ਹਿੰਮਤ ਨਹੀਂ ਰਹਿੰਦੀ, ਕਿਉਂਕਿ ਸ਼ਕਤੀ ਤੇ ਗਵਾ ਬੈਠਾ ਉਹ ਪਹਿਲਾਂ, ਜਿੰਨੇ ਇਹਦੇ ਵਿੱਚੋਂ ਨਿਕਲਣਾ ਇਸ ਕੈਦ ਵਿੱਚੋਂ, ਉਹ ਤਾਂ ਖਰਚ ਹੋ ਗਈ ਸਾਰੀ ਭੋਗਾਂ ਵਿੱਚ, ਹੁਣ ਕਰ ਕੁਝ ਸਕਦਾ ਨਹੀਂ, ਤਾਂ ਉੱਥੇ ਫਿਰ ਆਪ ਨਹੀਂ ਕਰ ਸਕੇਗਾ, ਉਸ ਥਾਂ ਤੇ ਸਹਾਇਤਾ ਲੈਣੀ ਪਏਗੀ ਬਾਹਰੋਂ। ਤਾਂ ਉਹਨੂੰ ਗੁਰੂ ਸਾਹਿਬ ਨੇ ਕਿਹਾ, ਬੰਦ ਖਲਾਸੀ ਭਾਣੇ ਹੋਏ, ਫਿਰ ਗੁਰੂ ਕੋਲ ਜਾ, ਉਹਦੇ ਭਾਣੇ ਵਿੱਚ ਚੱਲ, ਜੋ ਕੁਝ ਗੁਰੂ ਨੇ ਕਿਹਾ ਕਰੀ ਜਾ ਕਰੀ ਜਾ, ਦੁੱਖ ਹਟਦਾ ਤਾਂ ਵੀ ਕਰੀ ਜਾ, ਦੁੱਖ ਨਹੀਂ ਹਟਦਾ ਤਾਂ ਵੀ ਕਰੀ ਜਾ। ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ, ਵੇਖੋ ਅੱਜ ਕੱਲ੍ਹ ਤੇ ਬੰਦੇ ਨੂੰ ਥੋੜਾ ਜਿਹਾ ਬੁਖਾਰ ਹੋ ਜਾਏ ਮਹੀਨਾ ਤੇ ਉਹ ਲੈ ਜਾਂਦਾ ਹੈ, ਛੋਟੀ ਜਿਹੀ ਗੱਲ ਹੈ, ਆਮ ਬਿਮਾਰੀ ਜਿਹੜੀ ਹੈ ਸਰੀਰ ਨੂੰ ਲੱਗੀ ਹੈ ਅਜੇ, ਮਹੀਨਾ ਤਾਂ ਉਹ ਲੈ ਜਾਂਦੀ ਹੈ, ਜੇ ਥੋੜੀ ਜਿਹੀ ਲੰਬੀ ਹੋ ਜਾਏ ਤਾਂ ਉਹ ਸਾਲ ਵੀ ਲੈ ਸਕਦੀ, ਤੇ ਕਈ ਵਾਰੀ ਡਾਕਟਰ ਕਹਿੰਦਾ ਦਵਾਈ ਸਾਰੀ ਉਮਰ ਖਾਣੀ ਪਏਗੀ, ਨਾਲੋਂ ਨਾਲ ਰੋਗ ਅੰਦਰ ਬੈਠ ਗਿਆ। ਇਹ ਸਰੀਰ ਦੀ ਗੱਲ ਹੈ, ਤੇ ਜਿਹੜੇ ਦੁੱਖ ਨੇ ਉਹ ਮਨ ਦੀ ਦੁਨੀਆ ਹੈ, ਉਹ ਅੰਦਰਲਾ ਪਾਸਾ ਹੈ। ਤਾਂ ਜੇ ਅਸੀਂ ਕਿਹਾ ਨਾ ਵੀ ਕਿਤੇ ਜਾਓ, ਉਹਨਾਂ ਨੇ ਕਿਹਾ ਅਸੀਂ ਦੱਸ ਦੇਣੇ ਕਰੋ, ਨਹੀਂ ਹਟਿਆ, ਫਿਰ ਉਹਨੂੰ ਛੱਡ ਦਿਓ, ਤਾਂ ਫਿਰ ਸਾਰੇ ਜੋਤਸ਼ੀਆਂ ਕੋਲੋਂ ਹੋ ਕੇ ਆਓ, ਫਿਰ ਇੱਕ ਵਾਰੀ ਭਟਕ ਲਓ ਦੋ ਚਾਰ ਸਾਲ, ਤਾਂ ਫਿਰ ਜਿਉਂ ਬਗਾਓ ਨਹਿਰ ਵਿੱਚ, ਜੋ ਮਰਜ਼ੀ ਕਰੋ, पांच सत साल भटक के इधर उधर टकरा मार के बाद विच आउणा गुरु कोल, फिर पता भी लग जाएगा बार है कि अजे जिहड़े असी कई लोगों नूं बन देने ना भी गुरु तो बिना किते जाना नहीं, जे उन्हां दे विच विच गल रहिंदी पता नहीं इन्ने साल हो गए उधर पिपल ते लस्सी पाया एक दिन विच ठीक हो जाना सी, तां इन्हां नूं पिपल नूं लस्सी पा ही लैण दिओ जे बुखार लैंदा ते लै जाए। कलगीधर पातशाह ने तां कहा सी कर लो देवी प्रगट हुंदी है ते क्यों मैं दे दिना, वेख लो इहदे विचों निकलदा कुछ, तां उन्हां ने वेख लिया सारा कुछ करके, ਤਾਂ ਜਿਹੜੇ ਲੱਸੀ ਪਾ ਕੇ ਆ ਗਏ ਨੇ ਉਹ ਤੇ ਬਹਿ ਗਏ ਆਰਾਮ ਨਾਲ, ਕਈਆਂ ਨੇ ਜੇ ਪਾਈ ਨਹੀਂ, ਬੈਠ ਜਾਣਾ ਚਾਹੀਦਾ ਵੈਸੇ ਜਾਣਾ ਨਹੀਂ ਚਾਹੀਦਾ। ਗੁਰੂ ਤੋਂ ਬਿਨਾਂ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ ਇਹ ਨਹੀਂ ਹੱਲ ਹੋ ਸਕਦਾ। ਸੁਣਿਆ ਦੁੱਖ ਪਾਪ ਕਾ ਨਾਸ, ਇਸ ਤਰ੍ਹਾਂ ਹੀ ਹੋ ਸਕਦਾ, ਤਰੀਕਾ ਇਹੀ ਹੈ। ਹਾਂ ਜੇ ਸਾਡੀ ਇਹ ਮਰਜ਼ੀ ਨਹੀਂ, ਸਾਨੂੰ ਇੰਨਾ ਵੱਡਾ ਗੁਰੂ ਮਿਲਿਆ ਉਹਦੇ ਉੱਤੇ ਨਹੀਂ ਖੜੇ ਹੋਣਾ ਤੇ ਸਾਡੀ ਮਰਜ਼ੀ ਹੈ, ਤਾਂ ਸਤਿਗੁਰੂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਇਹ ਬੰਦ ਖਲਾਸੀ ਭਾਣੇ ਹੋਏ, ਗੁਰੂ ਦੇ ਭਾਣੇ ਵਿੱਚ ਤੁਰੀ ਚੱਲ ਜਦੋਂ ਹੋਏਗਾ ਉਹਦੀ ਮਰਜ਼ੀ ਹੈ। ਹਾਂ ਇੱਕ ਗੱਲ ਪੱਕੀ ਹੈ, ਤੇਰਾ ਦੁੱਖ ਅੱਜ ਨਹੀਂ ਹਟਿਆ, ਗੁਰੂ ਨੂੰ ਬਾਂਹ ਫੜਾ ਦਿੱਤੀ, ਤੇਰਾ ਐਡਮਿਸ਼ਨ ਹੋ ਗਿਆ, ਦੁੱਖ ਹਟਣ ਦਾ ਸ਼ੁਰੂ ਹੋ ਗਿਆ ਹੈ, ਭਾਵੇਂ ਅੱਜ ਨਹੀਂ ਹਟੇਗਾ, ਉਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਭਾਵੇਂ ਉਹਦੀ ਚਾਲ ਕਿੰਨੀ ਸਪੀਡ ਸਲੋ ਹੈ ਘੱਟ ਹੈ ਇਹ ਨਹੀਂ ਕਿਹਾ ਜਾ ਸਕਦਾ, ਘੱਟ ਹੋ ਸਕਦੀ, ਜ਼ਿਆਦਾ ਹੋ ਸਕਦੀ, ਜਲਦੀ ਹੋ ਸਕਦਾ, ਦੇਰ ਨਾਲ ਹੋ ਸਕਦਾ, ਪਰ ਜਦੋਂ ਡਿੱਗ ਪਏ ਠੀਕ ਹੈ, ਮਾਰਨਾ ਤੂੰ ਮਾਰਦੇ, ਰੱਖਣਾ ਹੈ ਤੂੰ ਰੱਖਦੇ, ਤਾਂ ਫਿਰ ਉਹ ਥੋੜ੍ਹੀ ਜਿਹੀ ਹੋਰ ਸਪੀਡ ਵੱਧ ਜਾਂਦੀ, ਜਲਦੀ ਹੋ ਜਾਂਦਾ। ਸਤਿਗੁਰਾਂ ਨੇ ਕਿਹਾ ਹੋਰ ਆਖ ਨਾ ਸਕੇ ਕੋਈ, ਹੋਰ ਕੋਈ ਆਪਣੀਆਂ ਮਰਜ਼ੀਆਂ ਨਾਲ ਕਹੀ ਜਾਏ ਵੀ ਇੰਨੇ ਦਿਨਾਂ ਵਿੱਚ ਇਹ ਹੋ ਜਾਏਗਾ, 24 ਘੰਟਿਆਂ ਵਿੱਚ ਲਾਭ, ਇਹ ਪਾਓ ਜੀ ਅੰਗੂਠੀ, 48 ਘੰਟਿਆਂ ਵਿੱਚ ਇਹ ਮਿਲ ਜਾਏਗਾ। ਸਤਿਗੁਰਾਂ ਨੇ ਕਿਹਾ ਜੇ ਕੋ ਖਾਏ ਕ ਆਖਣ ਪਾਏ, ਜੇ ਕੋਈ ਮੂਰਖ ਇਸ ਤਰ੍ਹਾਂ ਰੱਬ ਦੀ ਕਲਾ ਨੂੰ ਆਪਣੇ ਹੱਥਾਂ ਵਿੱਚ ਲੈਂਦਾ ਵੀ ਮੈਂ ਇਸ ਤਰ੍ਹਾਂ ਕਰ ਦਿਆਂਗਾ, ਫਿਰ ਕਹਿੰਦੇ ਉਹ ਜਾਣੈ ਜੇਤੀਆਂ ਮੂੰਹ ਖਾਏ, ਉਸ ਦੇ ਮੂੰਹ ਤੇ ਕਿੰਨੀਆਂ ਕੁ ਜੁੱਤੀਆਂ ਪੈਂਦੀਆਂ ਨੇ ਇਹ ਉਹ ਜਾਣ ਸਕਦਾ ਹੈ, ਕਰ ਸਕਦਾ ਤੇ ਸਿਰਫ ਇੱਕੋ ਕਰ ਸਕਦਾ, ਹੋਰ ਨਹੀਂ ਕੋਈ। ਇਸ ਲਈ ਦੋ ਹੀ ਤਰੀਕੇ, ਗੁਰੂ ਤੇ ਸਾਧ ਸੰਗਤ ਤੇ ਨਾਮ। ਇਹ ਗੱਲ ਆਪਾਂ ਕਈ ਦਿਨਾਂ ਤੋਂ ਪਿੱਛੇ ਵਿਚਾਰੀ ਹੈ, ਸਾਧ ਸੰਗਤ ਤੇ ਨਾਮ ਦੋ ਹੀ ਕਰਮ ਨੇ ਜੀਵਨ ਦੇ ਦੁੱਖ ਕੱਟਣ ਵਾਲੇ। ਉਹ ਜਾਣੇ ਜੇਤੀਆਂ ਮੂੰਹ, ਜੇਤੀਆਂ ਦਾ ਅਰਥ ਹੈ ਜਿੰਨੀਆਂ ਵੀ, ਜਿੰਨੀਆਂ ਦਾ ਅਰਥ ਹੈ ਜਿੰਨੀਆਂ ਵੀ ਜੁੱਤੀਆਂ ਉਹਦੇ ਮੂੰਹ ਤੇ ਪੈਣ ਇਹ ਉਹ ਹੀ ਜਾਣਦਾ, ਭਾਵ ਉਹਨੂੰ ਮੂਰਖ ਕਿਹਾ ਜਾਂਦਾ, ਆਪੇ ਜਾਣੇ ਆਪੇ ਦੇ, ਉਹ ਆਪ ਹੀ ਜਾਣਦਾ ਹੈ, ਆਪ ਹੀ ਦਿੰਦਾ ਹੈ। ਆਖੇ ਸੇ ਪੇਕੇ ਹੀ ਕੇ, ਕੁਝ ਵਿਰਲੇ ਲੋਕ ਨੇ ਜਿਹੜੇ ਇਸ ਸੱਚਾਈ ਨੂੰ ਭਾਣੇ ਨੂੰ ਪ੍ਰਵਾਨ ਕਰ ਲੈਂਦੇ ਨੇ, ਜਿਨ੍ਹਾਂ ਤੇ ਗੁਰੂ ਸਿਰ ਤੇ ਹੱਥ ਰੱਖਦਾ ਉਹਨਾਂ ਨੂੰ ਅਮੰਨਾ ਵਿਸ਼ਵਾਸ ਜਾਗ ਪੈਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਫਿਰ ਬਾਦਸ਼ਾਹ ਬਣ ਜਾਂਦੇ ਨੇ, ਅਮੁੱਲ ਹੋ ਜਾਂਦੇ ਨੇ। ਅਗਲੀ ਪੌੜੀ ਸਾਰੀ ਅਮੁੱਲ ਦੀ ਹੈ, ਜਿਹਦਾ ਮੁੱਲ ਕੋਈ ਨਹੀਂ। ਇਸ ਕਰਕੇ ਸਤਿਗੁਰਾਂ ਤੋਂ ਇਹ ਦਾਤ ਮੰਗੀਏ, ਸਰਬੱਤ ਦਾ ਭਲਾ ਮੰਗੀਏ, ਹਜ਼ੂਰ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇੱਕ ਦੋ ਮਿੰਟ ਵਾਸਤੇ ਸਾਰਿਆਂ ਨੇ ਧਿਆਨ ਜੋੜ ਕੇ ਸ਼ਬਦ ਨਾਲ ਜੁੜਨਾ ਹੈ, ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ